ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ
ਵਾਹਿਗੁਰੂ ਜੀ
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵੇਦ ਕਤੇਬ ਇਥਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜਾਓ ਕਰੋ ਹਾਜ਼ਰ ਹਜ਼ੂਰ ਖੁਦਾਏ ਦੇਵ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜਾਓ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਹੋ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ ਰਹਾਏ ਦਰੋਗ ਪੜ ਪੜ ਖੁਸ਼ੀ ਹੋ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸ਼ਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰ ਬਨਬੂਦ ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹ ਮੌਜੂਦ ਅੱਲਾਹ ਪਾਕ ਪਾਕ ਹੈ ਸਭ ਕਰ ਜੇ ਦੂਸਰ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋ ਅੱਲਾਹ ਪਾਕ ਪਾਕ ਹੈ ਸਤ ਕਰ ਜੇ ਦੂਸਰ ਹੋ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ, ਸਰਬ ਕਲਾ ਭਰਪੂਰ ਸਤਿਗੁਰੂ ਦੇ ਪਾਵਨ ਪਵਿੱਤਰ ਹਜ਼ੂਰ ਵਿੱਚ ਬੈਠਦੇ ਹੋਇਆ ਪਾਵਨ ਸਥਾਨ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਨਾਲ ਸੁਸ਼ੋਭਿਤ ਪਾਵਨ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਬੈਠ ਕੇ ਗੁਰਮਤਿ ਵਿਚਾਰਾਂ ਸਰਵਣ ਕਰਨ ਜਾ ਰਿਹਾ ਸਤਿਕਾਰਯੋਗ ਸਤਸੰਗੀਓ। ਅਥਵਾ ਦੂਰ ਦੁਰਾਡੇ ਬੈਠ ਕੇ ਰੇਡੀਓ, ਟੈਲੀਵਿਜ਼ਨ ਜਾਂ ਇੰਟਰਨੈੱਟ ਰਾਹੀਂ ਗੁਰਮਤ ਵਿਚਾਰਾਂ ਦੀ ਸਾਂਝ ਪਾਉਣ ਲੱਗੇ। ਸਤਿਕਾਰਯੋਗ ਗੁਰਮੁਖੋ, ਹਾਏ ਇਕਾਗਰਚਿਤ ਹੁੰਦਿਆਂ ਸਰਵ ਪ੍ਰਥਮ ਪਿਆਰ ਸਹਿਤ ਗੱਜ ਵੱਜ ਕੇ ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ। ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੱਜ ਅੰਮ੍ਰਿਤ ਵੇਲੇ ਸਤਿਗੁਰੂ ਜੀ ਦਾ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਹੋਇਆ, ਇਹ ਪਾਵਨ ਬਚਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਕ 727 ਤੇ ਤਿਲੰਗ ਰਾਗ ਵਿੱਚ ਭਗਤ ਕਬੀਰ ਸਾਹਿਬ ਦੇ ਮੁਖਾਰਬਿੰਦ ਤੋਂ ਉਚਾਰਨ ਹੋਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸੁਸ਼ੋਭਿਤ ਨੇ। ਇਸ ਤੋਂ ਪਹਿਲਾਂ ਕਿ ਆਪਾਂ ਵਿਚਾਰ ਕਰੀਏ, ਮੈਂ ਇੱਕ ਦੋ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ, ਕਿਉਂਕਿ ਸਤਿਗੁਰੂ ਨੇ ਭਗਤ ਕਬੀਰ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਜੋ ਕੁਝ ਬਚਨ ਵਰਣਨ ਕੀਤੇ ਇਹ ਬੜੇ ਅਮੋਲਕ ਨੇ। ਪ੍ਰਥਮ ਸਤਿਗੁਰੂ ਦਾ ਇਹ ਬਚਨ ਹੈ, ਬੇਦ ਕਤੇਬ ਇਸ ਤਰ੍ਹਾਂ ਭਾਈ ਦਿਲ ਕਾ ਫਿਕਰ ਨਾ ਜਾਏ। ਇਹਨਾਂ ਲਫ਼ਜ਼ਾਂ ਵੱਲ ਜ਼ਰਾ ਧਿਆਨ ਰੱਖਣਾ, ਅੱਜ ਆਪਾਂ ਯਤਨ ਕਰਾਂਗੇ ਇਸ ਗੱਲ ਨੂੰ ਜ਼ਰਾ ਗਹਿਰਾਈ ਨਾਲ ਵਿਚਾਰੀਏ। ਦਿਲ ਕਾ ਫਿਕਰ ਨਾ ਜਾਏ, ਕੁਝ ਦਿਨ ਪਹਿਲਾਂ ਜਿਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਜੀ ਦੀ ਪਾਵਨ ਬਾਣੀ ਸ੍ਰੀ ਆਨੰਦ ਸਾਹਿਬ ਜੀ ਦਾ ਪਾਠ ਕਰ ਰਿਹਾ ਸਨ, ਕੁਦਰਤੀ ਮੇਰੀ ਸੁਰਤੀ ਗੁਰੂ ਦੇ ਇਹਨਾਂ ਬਚਨਾਂ ਤੇ ਟਿਕ ਗਈ। ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ। ਲਫ਼ਜ਼ ਸਹਿਸਾ ਧਿਆਨ ਕਰਿਓ, ਬੜਾ ਜ਼ਰੂਰੀ ਹੈ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਵਿੱਚ ਐਸੇ ਬਚਨ ਵੀ ਆਖੇ, ਕਹੋ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਅੰਦੇਸ਼ਾ। ਅੰਦੇਸ਼ਾ ਸਹਿਸਾ ਜਾਂ ਫਿਕਰ, ਇਹ ਕੀ ਹੈ? ਸਾਡੇ ਰੋਜ਼ਾਨਾ ਜੀਵਨ ਨਾਲ ਸੰਬੰਧਿਤ ਇਹ ਹਾਲਤ ਹੈ। ਔਰ ਯਕੀਨ ਜਾਣੋ ਸਾਰੀ ਦੁਨੀਆ ਲਗਾਤਾਰ ਇਸੇ ਅਵਸਥਾ ਵਿੱਚ ਹੀ ਰਹਿੰਦੀ ਹੈ, ਸਹਿਸਾ ਅੰਦੇਸ਼ਾ ਜਾਂ ਸਤਿਗੁਰੂ ਨੇ ਇੱਕ ਹੋਰ ਬਚਨ ਵਰਣਨ ਕੀਤਾ ਬਾਣੀ ਵਿੱਚ, ਸੰਤਾਪ। ਸੰਤਾਪ, ਸਹਿਸਾ, ਅੰਦੇਸ਼ਾ, ਫਿਕਰ, ਇਹਨਾਂ ਸਭ ਗੱਲਾਂ ਦਾ ਇੱਕੋ ਹੀ ਮਤਲਬ ਹੈ। ਔਰ ਮੈਂ ਫਿਰ ਦੁਹਰਾ ਕੇ ਆਖਣਾ, ਇਹ ਸਾਡੇ ਦਿਲ ਦੀ ਹਾਲਤ ਹੈ, ਸਾਡੇ ਮਨ ਦੀ ਹਾਲਤ ਹੈ। ਦੁਨੀਆ ਦਾ ਕੋਈ ਵੀ ਬੰਦਾ ਜਾਗਣ ਤੋਂ ਲੈ ਕੇ ਸੌਣ ਤੱਕ ਜਾਂ ਜਨਮ ਤੋਂ ਲੈ ਕੇ ਮਰਨ ਤੱਕ ਕੋਈ ਵਿਰਲਾ ਹੀ ਹੈ ਜਿਹੜਾ ਕਿਤੇ ਇਸ ਅੰਦੇਸ਼ੇ ਦੀ ਹਾਲਤ ਵਿੱਚੋਂ ਬਾਹਰ ਲੰਘ ਗਿਆ ਹੋਵੇ, ਵਰਨਾ ਸਾਰਾ ਜਗਤ ਇਸ ਅੰਦੇਸ਼ੇ ਵਿੱਚ ਹੀ ਭਟਕਦਾ ਹੈ। ਮੈਂ ਬੇਨਤੀ ਕਰ ਰਿਹਾ ਸਾਂ, ਪਹਿਲਾਂ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਾਂ, ਕੁਝ ਉਹਨਾਂ ਲੋਕਾਂ ਦੀ ਗੱਲ ਜਿਹੜੇ ਇਸ ਅੰਦੇਸ਼ੇ ਤੋਂ ਬਾਹਰ ਲੰਘ ਗਏ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਿਵਾਸੀ ਸਨ ਆਦਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ। ਦੁਨੀਆ ਉਹਨਾਂ ਨੂੰ ਸਿਰਫ ਇੱਕ ਸਾਹਿਤਕਾਰ ਜਾਂ ਕਵੀ ਦੇ ਰੂਪ ਵਿੱਚ ਜਾਣਦੀ ਹੈ, ਪਰ ਆਦਰਯੋਗ ਗਿਆਨੀ ਸੰਤ ਸਿੰਘ ਮਸਕੀਨ ਸਾਹਿਬ ਸਦਾ ਐਸੇ ਬਚਨ ਆਖਿਆ ਕਰਦੇ ਸਨ, ਭਾਈ ਵੀਰ ਸਿੰਘ ਜੀ ਸੰਤ ਕਵੀ ਨੇ। ਮੈਨੂੰ ਉਹਨਾਂ ਦੇ ਕੁਝ ਬਚਨ ਪੜ੍ਹਨ ਦਾ ਮੌਕਾ ਮਿਲਿਆ ਔਰ ਮੈਂ ਮਹਿਸੂਸ ਕਰਦਾ ਜਿੰਨੀ ਗਹਿਰਾਈ ਨਾਲ ਉਹਨਾਂ ਨੇ ਗੁਰਮਤ ਦਾ ਗੁਰਬਾਣੀ ਦਾ ਵਰਣਨ ਕੀਤਾ ਨਾ, ਉਹਨਾਂ ਦੀ ਅਵਸਥਾ ਕਿਸੇ ਵੀ ਹਾਲਤ ਵਿੱਚ ਕਿਸੇ ਮਹਾਨ ਸੰਤ ਬ੍ਰਹਮ ਗਿਆਨੀ ਦੀ ਅਵਸਥਾ ਤੋਂ ਘੱਟ ਨਹੀਂ ਸੀ। ਭਾਈ ਵੀਰ ਸਿੰਘ ਜੀ ਨੇ ਇੱਕ ਘਟਨਾ ਲਿਖੀ, ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਇਹ ਗੱਲ ਲਗਭਗ 100 ਸਾਲ ਤੋਂ ਵੀ ਵਧੇਰੇ ਪੁਰਾਣੀ ਹੈ। ਅੰਮ੍ਰਿਤਸਰ ਵਿਖੇ ਇੱਕ ਸਰਦਾਰ ਜੀ ਰਿਹਾ ਕਰਦੇ ਸਨ ਜਿਨ੍ਹਾਂ ਦਾ ਲੱਕੜ ਦਾ ਕਾਰੋਬਾਰ ਸੀ। ਉਹਨਾਂ ਨੇ ਆਪਣਾ ਲੱਕੜ ਦਾ ਕਾਰੋਬਾਰ ਲਾਹੌਰ ਰਾਵੀ ਦਰਿਆ ਦੇ ਕੰਢੇ ਉੱਥੇ ਖੋਲਿਆ ਹੋਇਆ ਸੀ। 1947 ਤੋਂ ਪਹਿਲਾਂ ਲਾਹੌਰ ਤੇ ਅੰਮ੍ਰਿਤਸਰ ਦੀ ਕੋਈ ਬਹੁਤੀ ਦੂਰੀ ਨਹੀਂ ਸੀ, ਅੱਜ ਵੀ ਪੁਆਇੰਟ ਟੂ ਪੁਆਇੰਟ ਸਿਰਫ 56 ਕਿਲੋਮੀਟਰ ਦੀ ਦੂਰੀ ਹੈ ਅੰਮ੍ਰਿਤਸਰ ਤੋਂ ਲਾਹੌਰ, ਬਹੁਤਾ ਦੂਰ ਤਾਂ ਨਹੀਂ ਹੈਗਾ। ਬੰਦਾ ਜੇ ਸੜਕੋ ਸੜਕ ਸਿੱਧਾ ਤੁਰਿਆ ਜਾਏ ਤੇ ਬੜੇ ਆਰਾਮ ਨਾਲ ਕਾਰ ਤੇ ਜਾਂ ਬੱਸ ਤੇ ਤਕਰੀਬਨ ਘੰਟੇ ਵਿੱਚ ਪਹੁੰਚ ਜਾਏਗਾ। ਸਰਦਾਰ ਜੀ ਹੋਰਾਂ ਨੇ ਅੰਮ੍ਰਿਤਸਰ ਰਹਿੰਦਿਆਂ ਹੋਇਆਂ ਲਾਹੌਰ ਵਿਖੇ ਲੱਕੜ ਦਾ ਵੱਡਾ ਕਾਰੋਬਾਰ ਖੋਲਿਆ ਸੀ। ਆਪ ਅੰਮ੍ਰਿਤਸਰ ਰਹਿੰਦੇ ਸਨ, ਇਸ ਲਈ ਉਹਨਾਂ ਨੇ ਆਪਣੇ ਕਾਰੋਬਾਰ ਦੀ ਦੇਖਭਾਲ ਕਰਨ ਦੇ ਲਈ ਇੱਕ ਮੈਨੇਜਰ ਰੱਖ ਛੱਡਿਆ ਸੀ। ਬਾਰਿਸ਼ਾਂ ਦੇ ਦਿਨ ਸਨ ਜਦੋਂ ਇੱਕ ਦਿਨ ਸਰਦਾਰ ਜੀ ਹੋਰਾਂ ਨੂੰ ਲਾਹੌਰ ਤੋਂ ਰੱਖੇ ਹੋਏ ਮੈਨੇਜਰ ਦੀ ਇੱਕ ਟੈਲੀਗ੍ਰਾਮ ਮਿਲੀ ਜਿਸ ਵਿੱਚ ਲਿਖਿਆ ਹੋਇਆ ਸੀ, ਸਰਦਾਰ ਜੀ ਲਗਾਤਾਰ ਬਾਰਿਸ਼ ਪੈਣ ਨਾਲ ਰਾਵੀ ਦਰਿਆ ਵਿੱਚ ਹੜ੍ਹ ਆ ਗਿਆ ਸੀ ਅਤੇ ਹੜ੍ਹ ਵਿੱਚ ਆਪਣਾ ਸਾਰਾ ਹੀ ਮਾਲ ਰੁੜ ਗਿਆ, ਲੱਖਾਂ ਰੁਪਇਆਂ ਦਾ ਨੁਕਸਾਨ ਹੋ ਗਿਆ। ਸਰਦਾਰ ਜੀ ਨੇ ਟੈਲੀਗ੍ਰਾਮ ਪੜ੍ਹੀ, ਜੇਬ ਵਿੱਚ ਪਾਈ, ਆਪਣੇ ਡਰਾਈਵਰ ਨੂੰ ਆਖਣ ਲੱਗੇ ਚੱਲ ਪਈ ਕਾਰ ਕੱਢ, ਆਪਾਂ ਜ਼ਰਾ ਦਰਬਾਰ ਸਾਹਿਬ ਚੱਲੀਏ। ਦਰਬਾਰ ਸਾਹਿਬ ਪਹੁੰਚੇ, ਆ ਕੇ ਕੜਾਹ ਪ੍ਰਸ਼ਾਦ ਦੀ ਦੇਗ ਲਈ, ਮਹਾਰਾਜ ਦੇ ਚਰਨਾਂ ਵਿੱਚ ਗਏ, ਜਾ ਕੇ ਅਰਦਾਸ ਕੀਤੀ, ਮੱਥਾ ਟੇਕਿਆ, ਵਾਪਸ ਆ ਗਏ। ਲਗਭਗ ਹਫ਼ਤਾ ਕੁ ਲੰਘਿਆ ਹੋਣਾ ਜਦੋਂ ਲਾਹੌਰ ਤੋਂ ਉਸ ਮੈਨੇਜਰ ਦੀ ਇੱਕ ਹੋਰ ਚਿੱਠੀ ਸਰਦਾਰ ਜੀ ਹੋਰਾਂ ਨੂੰ ਮਿਲੀ ਜਿਹਦੇ ਵਿੱਚ ਲਿਖਿਆ ਹੋਇਆ ਸੀ, ਸਰਦਾਰ ਸਾਹਿਬ ਭਾਵੇਂ ਨਾ ਹੜ੍ਹ ਵਿੱਚ ਸਾਰਾ ਹੀ ਮਾਲ ਰੁੜ ਗਿਆ ਸੀ, ਲੱਖਾਂ ਦਾ ਨੁਕਸਾਨ ਹੋ ਗਿਆ ਸੀ, ਪਰ ਅਸੀਂ ਭਾਲ ਜਾਰੀ ਰੱਖੀ, ਤਕਰੀਬਨ ਅੱਧਾ ਕੋਈ ਮਾਲ ਵਾਪਸ ਮਿਲ ਗਿਆ ਹੈ। ਸਰਦਾਰ ਜੀ ਨੇ ਫਿਰ ਆਪਣੇ ਡਰਾਈਵਰ ਨੂੰ ਆਖਿਆ ਚੱਲ ਬਈ ਘਰ ਕੱਢ, ਆਪਾਂ ਗੁਰੂ ਦੇ ਦਰਸ਼ਨ ਕਰਨ ਚੱਲੀਏ। ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ, ਕੜਾਹ ਪ੍ਰਸ਼ਾਦ ਦੀ ਦੇਗ ਲਈ, ਗੁਰੂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਅਰਦਾਸ ਕੀਤੀ, ਘਰ ਚਲੇ ਗਏ। ਕੁਝ ਦਿਨ ਹੋਰ ਗੁਜ਼ਰੇ ਹੋਣਗੇ ਜਦੋਂ ਲਾਹੌਰ ਤੋਂ ਉਸ ਮੈਨੇਜਰ ਦੀ ਇੱਕ ਹੋਰ ਚਿੱਠੀ ਆਈ ਜਿਸ ਵਿੱਚ ਲਿਖਿਆ ਹੋਇਆ ਸੀ, ਸਰਦਾਰ ਸਾਹਿਬ ਅਸੀਂ ਨਾ ਭਾਲ ਜਾਰੀ ਰੱਖੀ ਤੇ ਤਕਰੀਬਨ ਸਾਰਾ ਹੀ ਮਾਲ ਵਾਪਸ ਮਿਲ ਗਿਆ, ਜਿਹੜਾ ਨੁਕਸਾਨ ਹੋਇਆ ਉਹ ਤੇ ਬੜਾ ਥੋੜਾ ਸੀ। ਸਰਦਾਰ ਜੀ ਨੇ ਫਿਰ ਆਪਣੇ ਡਰਾਈਵਰ ਨੂੰ ਆਖਿਆ ਚੱਲ ਬਈ ਕਾਰ ਕੱਢ, ਆਪਾਂ ਦਰਬਾਰ ਸਾਹਿਬ ਦਰਸ਼ਨ ਕਰ ਆਈਏ। ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ, ਕੜਾਹ ਪ੍ਰਸ਼ਾਦ ਦੀ ਦੇਗ ਲਈ, ਅਰਦਾਸ ਕੀਤੀ, ਦਰਸ਼ਨ ਕੀਤੇ। ਜਿਸ ਵੇਲੇ ਵਾਪਸ ਮੁੜ ਰਹੇ ਸਨ, ਡਰਾਈਵਰ ਸਰਦਾਰ ਜੀ ਹੋਰਾਂ ਨੂੰ ਪੁੱਛਣ ਲੱਗਾ, ਸਰਦਾਰ ਜੀ ਅੱਜ ਤਾਂ ਮੈਨੂੰ ਪਤਾ ਤੁਸੀਂ ਕੀ ਅਰਦਾਸ ਕੀਤੀ ਹੋਵੇਗੀ, ਪਰ ਇੱਕ ਗੱਲ ਦੱਸੋ, ਜਿਸ ਦਿਨ ਇਹ ਟੈਲੀਗ੍ਰਾਮ ਆਈ ਸੀ ਤੁਹਾਡਾ ਲੱਖਾਂ ਰੁਪਇਆਂ ਦਾ ਨੁਕਸਾਨ ਹੋ ਗਿਆ, ਸਾਰਾ ਮਾਲ ਰੁੜ ਗਿਆ, ਤੁਸੀਂ ਉਸ ਦਿਨ ਵੀ ਅਰਦਾਸ ਕਰਨ ਆਏ ਸੀ, ਤੁਸੀਂ ਉਦੋਂ ਕੀ ਅਰਦਾਸ ਕੀਤੀ ਹੋਵੇਗੀ ਮਹਾਰਾਜ ਕੋਲ? ਸਰਦਾਰ ਜੀ ਹੋਰੀ ਕਹਿਣ ਲੱਗੇ ਮਿੱਤਰਾ, ਉਸ ਦਿਨ ਤੋਂ ਮੈਂ ਗੁਰੂ ਕੋਲ ਇਹ ਅਰਦਾਸ ਕਰਨ ਆਇਆ ਸਾਂ, ਸੱਚੇ ਪਾਤਸ਼ਾਹ ਲੱਖਾਂ ਰੁਪਇਆਂ ਦਾ ਮਾਲ ਰੁੜ ਗਿਆ, ਅਮੀਰ ਤੋਂ ਕੰਗਾਲ ਹੋ ਗਿਆ, ਪਰ ਲੱਖਾਂ ਰੁਪਇਆਂ ਦਾ ਮਾਲ ਹੀ ਰੁੜਿਆ ਨਾ, ਹੇ ਸੱਚੇ ਪਾਤਸ਼ਾਹ ਕਿਰਪਾ ਕਰੀ ਮੇਰੇ ਮਨ ਵਿੱਚੋਂ ਕਿਤੇ ਤੇਰਾ ਪਿਆਰ ਜਾਂ ਤੇਰਾ ਵਿਸ਼ਵਾਸ ਨਾ ਰੁੜ ਜਾਏ। ਮਾਲ ਰੁੜਦਾ ਤੇ ਰੁੜਦਾ ਕੀ ਫਰਕ ਹੈ? ਡਰਾਈਵਰ ਫਿਰ ਆਖਣ ਲੱਗਾ, ਜਦੋਂ ਇਹ ਚਿੱਠੀ ਆਈ ਸੀ ਕਿ ਅੱਧਾ ਕੁ ਮਾਲ ਵਾਪਸ ਮਿਲ ਗਿਆ, ਤੁਸੀਂ ਉਸ ਦਿਨ ਵੀ ਅਰਦਾਸ ਕਰਨ ਆਏ ਸੀ, ਉਦੋਂ ਕੀ ਆਖਿਆ ਸਾਜੇ? ਸਰਦਾਰ ਹੋਰੀ ਕਹਿਣ ਲੱਗੇ, ਉਸ ਦਿਨ ਤਾਂ ਮੈਂ ਗੁਰੂ ਦਾ ਸ਼ੁਕਰਾਨਾ ਅਦਾ ਕਰਨ ਆਇਆ ਸਾਂ, ਹੇਰੇ ਸੱਚੇ ਪਾਤਸ਼ਾਹ ਤੇਰਾ ਕੋਟਾਨ ਕੋਟ ਸ਼ੁਕਰ ਹੈ, ਤੂੰ ਮੁੜ ਕੇ ਰੋਟੀ ਖਾਣ ਜੋਗਿਆਂ ਕਰ ਦਿੱਤਾ, ਹੁਣ ਤਾਂ ਕੋਈ ਫਿਕਰ ਵਾਲੀ ਗੱਲ ਨਹੀਂ। ਡਰਾਈਵਰ ਨੇ ਫਿਰ ਪੁੱਛਿਆ, ਹੁਣ ਜਦੋਂ ਇਹ ਚਿੱਠੀ ਆਈ ਕਿ ਸਾਰਾ ਹੀ ਮਾਲ ਵਾਪਸ ਮਿਲ ਗਿਆ, ਫਿਰ ਅੱਜ ਕੀ ਅਰਦਾਸ ਕੀਤੀ ਜਾਏ? ਸਰਦਾਰ ਹੋਰੀ ਬੜੇ ਪਿਆਰ ਨਾਲ ਆਖਣ ਲੱਗੇ, ਅੱਜ ਤਾਂ ਨਾ ਮੈਂ ਗੁਰੂ ਕੋਲ ਇਹ ਅਰਦਾਸ ਕਰਨ ਆਇਆ ਸਾਂ, ਮੇਰੇ ਸੱਚੇ ਪਾਤਸ਼ਾਹ ਲੱਖਾਂ ਰੁਪਏ ਆ ਗਏ ਨੇ, ਮੁੜ ਕੇ ਲੱਖਾਂ ਵਿੱਚ ਖੇਡਣ ਜੋਗੇ ਹੋ ਗਏ ਆ, ਪਰ ਹੇ ਮੇਰੇ ਦਾਤਾਰ ਇੱਕ ਕਿਰਪਾ ਕਰਿਓ, ਕਿਤੇ ਇਸ ਮਾਇਆ ਦੇ ਭੁਲੇਖੇ ਵਿੱਚ ਨਾ ਮੈਨੂੰ ਕਿਤੇ ਤੇਰਾ ਪਿਆਰ ਨਾ ਭੁੱਲ ਜਾਏ। ਇਹ ਉਹਨਾਂ ਲੋਕਾਂ ਦੇ ਹਿਰਦੇ ਦੀ ਗੱਲ ਹੈ ਜਿਨ੍ਹਾਂ ਦੇ ਹਿਰਦੇ ਵਿੱਚੋਂ ਫਿਕਰ ਨਾਮ ਦੀ ਬਿਮਾਰੀ ਖਤਮ ਹੋ ਗਈ ਹੈ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬੋਲਾਂ ਵਿੱਚ ਭਗਤ ਕਬੀਰ ਸਾਹਿਬ ਆਖਦੇ ਨੇ, ਦੁਨੀਆਂ ਪਤਾ ਕੀ ਕਰਦੀ, ਦੁੱਖ ਆ ਜਾਏ ਮੁਸੀਬਤ ਆ ਜਾਏ ਉਸ ਵੇਲੇ ਤੇ ਚਲੋ ਹੋਇਆ ਹੀ, ਪਰ ਆਮ ਹਾਲਾਤ ਵਿੱਚ ਵੀ ਸਾਡਾ ਮਨ ਸਾਡਾ ਦਿਲ ਹਰ ਵੇਲੇ ਫਿਕਰ ਦੀ ਅੰਦੇਸ਼ੇ ਦੀ ਸੰਤਾਪ ਦੀ ਅਵਸਥਾ ਵਿੱਚ ਰਹਿੰਦਾ, ਸਹਿਸੇ ਦੀ ਅਵਸਥਾ ਵਿੱਚ ਰਹਿੰਦਾ। ਭਲਾ ਸਹਿਸਾ ਕੀ ਹੈ, ਅੰਦੇਸ਼ਾ ਕੀ ਹੈ? ਅੰਦੇਸ਼ਾ ਦਾ ਮਤਲਬ ਸਿਰਫ ਸ਼ੱਕ ਨਹੀਂ ਹੁੰਦਾ, ਸਿਰਫ ਡਾਊਟ ਨਹੀਂ ਹੁੰਦਾ, ਸਿਰਫ ਸਸਪਿਸ਼ਨ ਨਹੀਂ ਹੁੰਦਾ, ਕੁਛ ਹੋਰ ਹੁੰਦਾ। ਅੰਦੇਸ਼ਾ ਸਾਡੇ ਮਨ ਦੀ ਉਹ ਹਾਲਤ ਹੈ, ਖਿਆਲ ਕਰੋ ਅਸੀਂ ਕੁਝ ਵੀ ਕਰਨ ਲੱਗੀਏ ਨਾ ਸਾਡਾ ਮਨ ਲਗਾਤਾਰ ਘਬਰਾਹਟ ਵਿੱਚ ਰਹੇਗਾ, ਮੈਂ ਜਾਣ ਲੱਗਾ ਕਿਤੇ ਲੇਟ ਹੀ ਨਾ ਹੋ ਜਾ, ਇਹ ਘਬਰਾਹਟ। ਮੈਂ ਜਾਣ ਲੱਗਾ ਕਿਤੇ ਠੀਕ ਠਾਕ ਪਹੁੰਚ ਜਾਵਾਂਗਾ ਕਿਤੇ ਐਕਸੀਡੈਂਟ ਹੀ ਨਾ ਹੋ ਜਾਏ, ਮੈਂ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਲੱਗਾ ਹਾਏ ਪਤਾ ਨਹੀਂ ਇਸਨੇ ਸਫਲ ਹੋਣਾ ਕਿ ਨਹੀਂ ਹੋਣਾ, ਹਰ ਵੇਲੇ ਘਬਰਾਹਟ। ਮੈਂ ਫਿਰ ਦੁਹਰਾ ਕੇ ਗੱਲ ਆਖਦਾ, ਇਹ ਵਾਲੀ ਹਾਲਤ ਜਿੰਨੀ ਪ੍ਰਬਲ ਹੋਵੇਗੀ ਨਾ ਬੰਦਾ ਓਨਾ ਹੀ ਦੁਖੀ ਹੋਵੇਗਾ, ਓਨਾ ਹੀ ਦੁਖੀ ਹੋਵੇਗਾ। ਥੋੜ੍ਹੀ ਦੇਰ ਪਹਿਲਾਂ ਦੀ ਗੱਲ ਹੈ, ਨਿਊਯਾਰਕ ਵਿਖੇ ਅਮਰੀਕਾ ਵਿਖੇ ਇੱਕ ਪਰਿਵਾਰ ਨਾਲ ਰਲ ਕੇ ਗੱਲਬਾਤ ਕਰ ਰਹੇ ਸਾਂ। ਉਹਨਾਂ ਦੀ ਗੁੱਡੀ ਮੇਰੇ ਪਾਸ ਆਈ ਅਤੇ ਆਖਣ ਲੱਗੀ, ਵੀਰ ਜੀ ਤੁਸੀਂ ਨਾ ਮਾਂ ਨੂੰ ਸਮਝਾਓ, ਤਾਂ ਮੈਨੂੰ ਬਹੁਤ ਦੁਖੀ ਕਰਦੀ ਹੈ। ਮੈਂ ਕਿਹਾ ਜੀ ਕੀ ਦੁਖੀ ਕਰਨ ਵਾਲੀ ਗੱਲ ਹੈ, ਸੁੱਖ ਹੋਵੇ ਸਹੀ। ਆਖਣ ਲੱਗੀ ਨਹੀਂ ਕੁਝ ਮਾੜਾ ਨਹੀਂ, ਪਰ ਵੇਖੋ ਮੈਂ ਨਾ ਘਰੋਂ ਆਫਿਸ ਜਾਣਾ ਹੁੰਦਾ, ਆਫਿਸ ਜਾਂਦਿਆਂ ਕਾਰ ਚਲਾਉਂਦਿਆਂ 25 ਮਿੰਟ ਲੱਗ ਜਾਂਦੇ ਨੇ। ਕਹਿਣ ਲੱਗੇ ਮਾਂ ਨਾ ਪਤਾ ਕੀ ਕਰੇਗੀ, ਮੈਂ ਘਰੋਂ ਹਾਲਾਂ ਕਾਰ ਵਿੱਚ ਬੈਠਣੀ ਆ, ਮਾਂ ਫੋਨ ਕਰਨਾ ਸ਼ੁਰੂ ਕਰ ਦੇਗੀ ਤੂੰ ਠੀਕ ਹੈ ਨਾ, 2 ਮਿੰਟ ਹੋਰ ਲੰਘਣਗੇ ਫੇਰ ਫੋਨ ਆ ਜਾਏਗਾ ਤੂੰ ਠੀਕ ਹੈ ਨਾ। ਆਖਣ ਲੱਗੀ ਵੀਰ ਜੀ ਬਾਰ ਬਾਰ ਨਾ ਕਾਰ ਚਲਾਉਂਦਿਆਂ ਫੋਨ ਚੁੱਕ ਚੁੱਕ ਕੇ ਮੈਂ ਪਰੇਸ਼ਾਨ ਹੋ ਜਾਂਦੀ ਹਾਂ, ਆਫਿਸ ਪਹੁੰਚਣ ਤੱਕ ਘੱਟੋ ਘੱਟ 20 ਕੁ ਫੋਨ ਜ਼ਰੂਰ ਆ ਚੁੱਕੇ ਹੋਣਗੇ ਤੂੰ ਠੀਕ ਹੈ ਨਾ, ਪਹੁੰਚ ਗਈ ਹੈ ਨਾ। ਇਹ ਅੰਦੇਸ਼ਾ ਕਿਉਂ ਵਿਆਪਦਾ ਹੈ? ਮੈਂ ਫਿਰ ਦੁਹਰਾਉਣਾ, ਜਿੰਨੀ ਸਾਡੀ ਮਨ ਦੀ ਹਾਲਤ ਇਹੋ ਜਿਹੀ ਹੋਵੇਗੀ ਨਾ ਓਨਾ ਹੀ ਅਸੀਂ ਦੁਖੀ ਹੋਵਾਂਗੇ, ਔਰ ਇਹੋ ਜਿਹੀ ਹਾਲਤ ਵਾਲੇ ਬੰਦੇ ਨੂੰ ਦੁਨੀਆਂ ਦੀ ਕੋਈ ਸ਼ੈ ਸੁਖੀ ਨਹੀਂ ਜੇ ਕਰ ਸਕਦੀ, ਜੋ ਮਰਜ਼ੀ ਹੋਵੇ ਇਹ ਹਾਲਤ ਬਦਲਣੀ ਪਏਗੀ। ਮੈਨੂੰ ਆਖਣ ਲੱਗੇ ਤੁਸੀਂ ਨਾ ਖੇਚਲ ਕਰਕੇ ਕੁਛ ਕਰ ਦਿਓ, ਮਾਂ ਨੂੰ ਕੁਛ ਸਮਝਾ ਦਿਓ, ਮੈਨੂੰ ਪਤਾ ਇਹ ਵੀ ਬਹੁਤ ਦੁਖੀ ਹਾਲਤ ਵਿੱਚ। ਖੈਰ ਰਲ ਕੇ ਬੈਠਿਆਂ ਗੱਲਬਾਤ ਕਰਦਿਆਂ ਮੈਂ ਉਹਨਾਂ ਨੂੰ ਪਿਆਰ ਨਾਲ ਆਖਿਆ, ਮੈਂ ਕਿਹਾ ਆਓ ਨਾ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ। ਦੇਖੋ ਗੁਰੂ ਨੇ ਪਤਾ ਕੀ ਆਖਿਆ ਸੀ, ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੈ ਜਾਂ ਐਸੇ ਬੁਝੀਆ ਰਾਖਾ ਏਕ। ਇੱਕ ਵਾਰ ਫਿਰ ਜਰਾ ਪਿੱਛੇ ਜਾਇਓ, ਭਉ ਨਹੀਂ ਲਾਗੈ ਜਾਂ ਐਸੇ ਬੁਝੀਆ, ਮੈਨੇ ਕੀ ਹੁੰਦਾ ਗੁਸਤਾਖੀ ਲਿਖੇ ਮਾਂ, ਸੁੱਤਿਆਂ ਸੁੱਤਿਆਂ ਅਰਧ ਜਾਗਰਤ ਅਵਸਥਾ ਵਿੱਚ ਨਾ ਬਾਣੀ ਪੜ੍ਹਨ ਵਾਲੀ ਗੱਲ ਛੱਡ ਦਿਓ, ਕਿਰਪਾ ਕਰੋ ਜ਼ਰਾ ਸਾਵਧਾਨ ਹੋ ਕੇ ਪੜ੍ਹੋ। ਗੁਰੂ ਨੇ ਆਖਿਆ ਕੀ ਹੈ? ਮੈਂ ਫਿਰ ਦੁਬਾਰਾ ਇਹ ਗੱਲ ਆਖਦਾ, ਇਸ ਵੇਲੇ ਵੀ ਸਾਡੇ ਵਿੱਚੋਂ ਅੱਧਿਆਂ ਤੋਂ ਵਧੇਰੇ ਪਤਾ ਨਹੀਂ ਕਿ ਜਾਂ ਐਸੇ ਬੁਝੀਆ ਦਾ ਮਤਲਬ ਕੀ ਹੁੰਦਾ ਹੈ। ਅਸੀਂ ਅੰਦਾਜ਼ਾ ਲਾਵਾਂਗੇ, ਬਸ ਨਾ ਇਸੇ ਲਈ ਇਹੋ ਜਿਹੀ ਹਾਲਤ ਵਿੱਚ ਨਾ ਬਹੁਤ ਵਾਰ ਬਾਣੀ ਪੜ੍ਹਦਿਆਂ ਸਾਨੂੰ ਕੁਛ ਫਰਕ ਨਹੀਂ ਪੈਂਦਾ। ਗੁਰੂ ਜੀ ਕਹਿ ਰਹੇ ਨੇ ਭਉ ਨਹੀਂ ਲੱਗੇ, ਡਰ ਨਹੀਂ ਵਿਆਪੇਗਾ, ਅੰਦੇਸ਼ਾ ਨਹੀਂ ਆਏਗਾ, ਸੰਤਾਪ ਨਹੀਂ ਹੋਵੇਗਾ, ਕਦੋਂ? ਜਾਂ ਐਸੇ ਬੁਝੀਆ ਜਦੋਂ ਇਹ ਗੱਲ ਸਮਝ ਲਈ। ਕਿਹੜੀ ਗੱਲ? ਰਾਖਾ ਏਕ, ਸਾਰੇ ਬੋਲੋ ਉੱਚੀ ਬੋਲੋ, ਰਾਖਾ ਏਕ, ਰਾਖਾ ਏਕ। ਸੱਚ ਜਾਣਿਓ ਅਸੀਂ ਰਲ ਕੇ ਬੈਠੇ ਸਾਂ ਇਸ ਤਰ੍ਹਾਂ ਪਿਆਰ ਨਾਲ ਬਾਣੀ ਪੜ੍ਹ ਰਹੇ ਸਾਂ। ਕੁਝ ਮਿੰਟਾਂ ਬਾਅਦ ਹੀ ਬੀਬੀ ਜੀ ਹੋਰੀ ਆਖਣ ਲੱਗੇ, ਮੇਰੇ ਮਨ ਨੂੰ ਨਾ ਠੰਡ ਪੈ ਗਈ ਹੈ। ਸੱਚਮੁੱਚ ਜਿਸ ਵੇਲੇ ਕੁਝ ਦਿਨਾਂ ਬਾਅਦ ਮੈਂ ਦੁਬਾਰਾ ਪੜਤਾਲ ਕੀਤੀ ਨਾ, ਆਖਣ ਲੱਗੇ ਹੁਣ ਉਹ ਵਾਲੀ ਹਾਲਤ ਨਹੀਂ ਰਹੀ ਜਿਹੜੀ ਹਰ ਵੇਲੇ ਘਬਰਾਹਟ ਸੀ ਨਾ, ਬਈ ਹਾਏ ਕੁੜੀ ਨੇ ਪਤਾ ਨਹੀਂ ਆਫਿਸ ਪਹੁੰਚਣਾ ਕਿ ਨਹੀਂ ਪਹੁੰਚਣਾ, ਕਿਤੇ ਐਕਸੀਡੈਂਟ ਹੀ ਨਾ ਕਰ ਦੇਵੇ। ਹੁਣ ਇਹ ਵਾਲੀ ਹਾਲਤ ਮੁੱਕ ਗਈ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਭਗਤ ਕਬੀਰ ਸਾਹਿਬ ਜੀ ਦੇ ਮੁਖਾਰਬੰਦ ਵਿੱਚੋਂ ਅੱਜ ਜੋ ਬੋਲ ਉਚਾਰਨ ਕੀਤੇ, ਬੰਦੇ ਖੋਜ ਦੇ ਹਰ ਰੋਜ਼, ਗੁਰਮਤਿ ਵਿੱਚ ਧਰਮ ਦੀ ਸਾਧਨਾ ਬਹੁਤੀ ਸਰੀਰ ਨੂੰ ਸਾਧਨ ਤੇ ਨਹੀਂ ਹੈਗੀ, ਖਿਮਾ ਕਰ ਦੇਣਾ, ਸਰੀਰ ਦੀ ਸਾਧਨਾ ਤੇ ਸਿਰਫ ਇਹਦੀ ਹੈ ਵੀ ਭਾਈ ਅੰਮ੍ਰਿਤ ਵੇਲੇ ਜਾਗਣ ਜੋਗਾ ਹੋ ਸਕੇ। ਹਾਂ, ਅੰਮ੍ਰਿਤ ਵੇਲੇ ਜਾਗਣ ਲਈ ਸਰੀਰ ਰਿਸ਼ਟ ਪੁਸ਼ਟ ਚਾਹੀਦਾ, ਆਰਾਮ ਕੀਤਾ ਹੋਇਆ ਹੋਣਾ ਚਾਹੀਦਾ, ਇਹਨੇ ਸਰੀਰ ਦੀ ਸੰਭਾਲ ਜ਼ਰੂਰ ਹੈ, ਇਹਨਾਂ ਕਰਨਾ ਚਾਹੀਦਾ। ਅੰਮ੍ਰਿਤ ਵੇਲੇ ਜਾਗ, ਫਿਰ ਅੰਮ੍ਰਿਤ ਵੇਲੇ ਜਾਗ ਕੇ ਕਰ ਕੇ ਜਿਸ ਗੁਰੂ ਦੇ ਦਰ ਤੇ ਬੈਠੇ ਹੋ, ਉਹ ਗੁਰੂ ਤੇ ਆਖਦਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਜਿਹੜਾ ਵੀ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਉਹ ਅੰਮ੍ਰਿਤ ਵੇਲੇ ਜਾਗ ਕੇ ਨਾਮ ਜਪੇ। ਜਦੋਂ ਨਾਮ ਜਪਣ ਲੱਗ ਪਏਗਾ ਨਾ, ਸੁਭਾਵਕ ਹੀ ਧਿਆਨ ਇਸ ਪਾਸੇ ਵੱਲ ਆਉਣ ਲੱਗ ਪੈਣਾ, ਮੇਰੇ ਮਨ ਦਾ ਕੀ ਹਾਲ ਹੈ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਂ ਹੈ। ਇਹ ਪਰੇਸ਼ਾਨੀ ਦੂਰ ਕਰਨ ਦਾ ਕੋਈ ਹੋਰ ਤਰੀਕਾ ਹੈ? ਖਿਮਾ ਕਰਿਓ, ਐਡਾ ਵੱਡਾ ਹਿੰਦੂ ਸਮਾਜ ਦੁਨੀਆ ਭਰ ਵਿੱਚ ਬਹੁਤ ਵੱਡੀ ਗਿਣਤੀ ਰੱਖਣ ਵਾਲਾ ਇਸਲਾਮਿਕ ਸਮਾਜ, ਭਗਤ ਕਬੀਰ ਸਾਹਿਬ ਦਾ ਤਜਰਬਾ ਜ਼ਰਾ ਸੁਣਿਓ, ਕਹਿੰਦੇ ਨੇ ਬੇਦ ਕਤੇਬ ਇਫਤਰਾ ਭਾਈ। ਇਫਤਰਾ ਕੀ ਹੁੰਦਾ ਹੈ? ਇਹ ਲਫ਼ਜ਼ ਬੜਾ ਮਹੱਤਵਪੂਰਨ, ਬੇਦ ਕਤੇਬ ਇਫਤਰਾ ਭਾਈ, ਇਸ ਲਈ ਇਹਨਾਂ ਨੂੰ ਪੜ੍ਹਨ ਵਾਲੇ ਦਾ ਦਿਲ ਕਾ ਫਿਕਰ ਨਾ ਜਾਏ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਭਗਤ ਕਬੀਰ ਸਾਹਿਬ ਆਖ ਰਹੇ ਔਰ ਚਾਰ ਸਾਢੇ ਚਾਰ ਸਦੀਆਂ ਪਹਿਲਾਂ ਕਹਿ ਰਹੇ। ਜੋ ਉਹਨਾਂ ਨੇ ਐਨਾਲਾਈਜ਼ ਕੀਤਾ, ਜਿਹੜਾ ਉਹਨਾਂ ਦੀ ਰਿਸਰਚ ਹੈ ਜਾਂ ਐਨਾਲਿਸਿਸ ਹੈ, ਜੋ ਉਹਨਾਂ ਨੇ ਕੰਪੈਰੀਜ਼ਨ ਸਟੱਡੀਜ਼ ਵਿੱਚੋਂ ਫਾਈਂਡ ਆਊਟ ਕੀਤਾ, ਭਗਤ ਕਬੀਰ ਸਾਹਿਬ ਆਖਦੇ ਨੇ ਮੈਂ ਵੇਖਦਾ ਕੀ ਹਾਂ, ਬੇਦ ਕਤੇਬ ਇਫਤਰਾ ਭਾਈ। ਲਫ਼ਜ਼ ਇਫਤਰਾ ਬੜਾ ਮਹੱਤਵਪੂਰਨ ਹੈ, ਇਫਤਰਾ ਦਾ ਅਖਰੀ ਅਰਥ ਹੈ ਬਣਾਇਆ ਹੋਇਆ, ਕਲਪਨਾ, ਮਿੱਥ ਜਾਂ ਕੇਵਲ ਵਧਾ ਚੜਾ ਕੇ ਕੀਤੀ ਗਈ ਗੱਲ। ਹੁਣ ਵੇਦਾਂ ਕਿਤਾਬਾਂ ਵਿੱਚ ਕੇਵਲ ਕਹਾਣੀਆਂ ਨੇ, ਵਧਾ ਚੜਾ ਕੇ ਕੀਤੀਆਂ ਗਈਆਂ ਗੱਲਾਂ ਨੇ, ਇਸੇ ਲਈ ਮੁਸ਼ਕਲ ਇਹ ਹੈ ਕਿ ਇਹਨਾਂ ਨੂੰ ਪੜ੍ਹਨ ਵਾਲੇ ਬੰਦੇ ਦੇ ਮਨ ਦਾ ਦਿਲ ਕਾ ਫਿਕਰ ਨਾ ਜਾਏ। ਮੈਂ ਫਿਰ ਦੁਹਰਾ ਕੇ ਗੱਲ ਆਖਦਾ, ਇਹ ਗੱਲ ਮੈਂ ਨਹੀਂ ਕਹਿ ਰਿਹਾ, ਭਗਤ ਕਬੀਰ ਆਖ ਰਹਿਣਾ, ਦਿਲ ਦਾ ਫਿਕਰ ਨਹੀਂ ਜੇ ਜਾਣਾ, ਨਹੀਂ ਜਾਣਾ। ਕਿਉਂ ਨਹੀਂ ਜਾਂਦਾ? ਮੈਂ ਫਿਰ ਦੁਹਰਾ ਕੇ ਗੱਲ ਕਹਾਂ। ਥੋੜਾ ਸਮਾਂ ਪਹਿਲਾਂ ਇੱਕ ਸੱਜਣ ਮਿਲੇ, ਆਖਣ ਲੱਗੇ ਦੇਖੋ ਸਾਰੇ ਧਰਮ ਗ੍ਰੰਥ ਜਿਹੜੇ ਨੇ ਉਹ ਰੱਬ ਨੂੰ ਮਿਲਣ ਦਾ ਉਪਦੇਸ਼ ਦਿੰਦੇ ਨੇ। ਮੈਂ ਕਿਹਾ ਜੀ ਭਲੀ ਗੱਲ, ਪਰ ਤੁਸੀਂ ਜੇ ਪੜ੍ਹੇ ਹੋਣ ਤੇ ਫਿਰ ਗੱਲ ਕਰੋ। ਕਹਿਣ ਲੱਗੇ ਕੀ ਮਤਲਬ? ਮੈਂ ਕਿਹਾ ਦੇਖੋ ਭਗਤ ਕਬੀਰ ਸਾਹਿਬ ਦੇ ਬਚਨਾਂ ਨੂੰ ਧਿਆਨ ਨਾਲ ਸੁਣਨਾ, ਮੈਂ ਸਿਰਫ ਦੋ ਉਦਾਹਰਨਾਂ ਤੁਹਾਡੇ ਸਾਹਮਣੇ ਰੱਖਦਾ। ਭਗਤ ਕਬੀਰ ਸਾਹਿਬ ਦਾ ਹੀ ਬਚਨ ਹੈ, ਕਬੀਰ ਬ੍ਰਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ, ਅਰਜ ਉਰਜ ਕੈ ਪਚ ਮੁਆ ਚਾਰੋਂ ਵੇਦਾਂ ਮਾਹੇ। ਇਹ ਤੇ ਆਪ ਹੀ ਵੇਦਾਂ ਵਿੱਚ ਉਲਝ ਉਲਝ ਕੇ ਫਸ ਫਸ ਕੇ ਦੁਖੀ ਹੋ ਹੋ ਕੇ ਪਿਆ ਮਰਦਾ ਹੈ। ਮੇਰੇ ਲਫ਼ਜ਼ਾਂ ਲਿਖੀ ਮਾਂ, ਫਿਰ ਭਗਤ ਕਬੀਰ ਸਾਹਿਬ ਦਾ ਹੀ ਇੱਕ ਹੋਰ ਬਚਨ ਸੁਣਿਆ ਧਿਆਨ ਨਾਲ। ਭਗਤ ਸਾਹਿਬ ਆਖਦੇ ਨੇ ਸਨਕ ਸਨੰਦ ਅੰਤ ਨਹੀਂ ਪਾਇਆ, ਵੇਦ ਪੜ੍ਹੇ ਪੜ ਬ੍ਰਹਮੇ ਜਨਮ ਗਵਾਇਆ। ਵੇਦ ਬ੍ਰਹਮਾ ਦੇ ਮੁਖਾਰਬਨ ਤੋਂ ਉਚਾਰਨ ਹੋਇਆ ਕਹਿ ਜਾਂਦਾ ਹੈ, ਪਰ ਭਗਤ ਸਾਹਿਬ ਤੇ ਐਲਾਨੀਆਂ ਕਹਿ ਰਹੇ ਨੇ ਬ੍ਰਹਮਾ ਵੀ ਵੇਦਾਂ ਨੂੰ ਪੜ੍ਹ ਪੜ੍ਹ ਕੇ ਹੀ ਆਪਣਾ ਜਨਮ ਵਿਅਰਥ ਗਵਾ ਕੇ ਤੁਰ ਗਿਆ, ਜਿਸ ਨੇ ਆਪਣੇ ਜੀਵਨ ਦੀ ਕੀਮਤ ਨਹੀਂ ਜਾਣੀ, ਜੀਵਨ ਸਫਲ ਨਹੀਂ ਬਣਾ ਸਕਿਆ। ਕਿਉਂ? ਵੇਦਾਂ ਵਿੱਚ ਨਾ ਦਰਅਸਲ ਪ੍ਰਭੂ ਦੀ ਗੱਲ ਨਹੀਂ ਹੈਗੀ, ਮੁਸ਼ਕਲ ਇਹ ਹੈ। ਦੇਵੀ ਦੇਵਤਿਆਂ ਦੀ, ਵੱਖ ਵੱਖ ਦੇਵੀ ਦੇਵਤਿਆਂ ਦੀ ਪੂਜਾ ਵਿਧੀ ਵਿਧਾਨ ਦਾ ਢੰਗ ਤਰੀਕਾ ਵਰਣਨ ਕੀਤਾ ਗਿਆ ਹੈ ਰਿਗਵੇਦ ਦੀ। ਇੱਕ ਵਾਰਤਾ ਸੁਣਾਵਾ। ਰਿਗਵੇਦ ਵਿੱਚ ਨਾ ਵਰਣਨ ਹੈ ਕਿ ਇੱਕ ਦਿਹਾੜੇ ਇੰਦਰ ਦੀ ਘਰਵਾਲੀ ਇੰਦਰਾਣੀ ਨੂੰ ਉਸ ਦੀ ਇੱਕ ਸਹੇਲੀ ਨੇ ਪੁੱਛਿਆ ਵੀ ਤੇਰਾ ਘਰਵਾਲਾ ਇੰਦਰ ਬੜਾ ਤਗੜਾ ਹੈ, ਸਰੀਰਕ ਤੌਰ 'ਤੇ ਬੜਾ ਮੋਟਾ ਹੈ, ਤੂੰ ਇਸ ਨੂੰ ਕੀ ਖਵਾਉਣੀ? ਮੈਂ ਫਿਰ ਦੁਹਰਾਉਣਾ ਰਿਗਵੇਦ ਦੇ ਬੋਲ। ਇੰਦਰਾਣੀ ਨੇ ਜਵਾਬ ਦਿੱਤਾ, ਮੇਰਾ ਘਰਵਾਲਾ ਇਸ ਲਈ ਤਗੜਾ ਕਿਉਂਕਿ ਮੈਂ ਇਸਨੂੰ ਰੋਜ਼ ਦੋ ਮੱਟ ਸ਼ਰਾਬ ਦੇ ਅਤੇ ਸਾਣ ਦਾ ਮੀਟ ਖਵਾਉਣੀ ਆ। ਖਿਮਾ ਕਰ ਦਿਓ, ਜੇ ਇਹ ਹੀ ਧਰਮ ਹੈ ਨਾ ਤਾਂ ਫਿਰ ਅਧਰਮ ਕਿਸ ਸ਼ੈ ਨੂੰ ਆਖੋਗੇ? ਵਾਹਿਗੁਰੂ ਮਿਲਾਪ ਦੀ ਗੱਲ ਤੇ ਹੈ ਨਹੀਂ। ਇਸੇ ਲਈ ਭਗਤ ਸਾਹਿਬ ਸਪਸ਼ਟ ਤੌਰ ਤੇ ਵਰਣਨ ਕਰਦੇ ਨੇ, ਬੇਦ ਕਿਤੇਬ ਇਸ ਤਰ੍ਹਾਂ ਬਹਾਈ ਦਿਲ ਕਾ ਫਿਕਰ ਨਾ ਜਾਏ। ਇਸੇ ਲਈ ਵੇਦਾਂ ਕਿਤੇਬਾਂ ਨੂੰ ਪੜ੍ਹਨ ਦੇ ਬਾਵਜੂਦ ਮਨ ਦੀ ਜਿਹੜੀ ਘਬਰਾਹਟ ਵਾਲੀ, ਅੰਦੇਸ਼ੇ ਵਾਲੀ, ਫਿਕਰ ਵਾਲੀ, ਸੰਤਾਪ ਵਾਲੀ ਹਾਲਤ ਹੈ ਨਾ, ਉਹ ਨਹੀਂ ਦੂਰ ਹੁੰਦੀ। ਫਿਰ ਕਿਵੇਂ ਦੂਰ ਹੋਵੇਗੀ? ਹੋਵੇਗੀ ਜ਼ਰੂਰ, ਟਕ ਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਟੁੱਕ ਦਮ ਕਰਾਰੀ, ਕਰਾਰ ਇਕਾਗਰਤਾ, ਟਿਕਾਓ, ਚੈਨ। ਜ਼ਰਾ ਚੈਨ ਨਾਲ ਮਨ ਨੂੰ ਟਿਕਾ ਕੇ ਇੱਕ ਛਣ ਲਈ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰੇ ਨਾ ਮਿੱਤਰਾ। ਉਹ ਵਾਹਿਗੁਰੂ ਜਿਹੜਾ ਹਰ ਥਾਂ ਤੇ ਹਾਜ਼ਰ ਨਾਜ਼ਰ ਹੈ, ਉਸ ਨੂੰ ਯਾਦ ਕਰਦੇ ਹੀ ਤੇਰੇ ਦਿਲ ਨੂੰ ਟਿਕਾਓ ਆ ਜਾਏਗਾ। ਪਰ ਵੇਦਾਂ ਕਿਤੇਬਾਂ ਦੇ ਕੇਵਲ ਪੜ੍ਹਨ ਨਾਲ, ਬਾਰ ਬਾਰ ਪੜ੍ਹਨ ਨਾਲ, ਬਾਰ ਬਾਰ ਪੜ੍ਹਨ ਨਾਲ ਨਹੀਂ ਆਉਣਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ ਸੁਣਨਾ ਧਿਆਨ ਨਾਲ। ਸਤਿਗੁਰੂ ਆਖਦੇ ਨੇ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਲ ਸਾਧੇ, ਪੰਜ ਜਨਾ ਸੋ ਸੰਗ ਨਾ ਛੁਟਕੇ, ਅਧਿਕ ਅਹੰ ਬੁੱਧ ਬੰਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰੇ ਸਵਾਮੀ ਕੈ ਦੁਆਰੇ, ਦੀਜੈ ਬੁੱਧ ਬਿਬੇਕਾ। ਹੇ ਮੇਰੇ ਸਵਾਮੀ, ਹੇ ਮੇਰੇ ਮਾਲਕ, ਮੈਂ ਸਾਰਾ ਕੁਛ ਕੀਤਾ। ਕਿਤੇ ਨਾ ਇਸ ਸ਼ਬਦ ਨੂੰ ਧਿਆਨ ਨਾਲ ਪੜ੍ਹਨਾ, ਸਾਡੀਆਂ ਅੱਖਾਂ ਖੁੱਲ ਜਾਣਗੀਆਂ। ਸਤਿਗੁਰੂ ਨੇ ਬਾਕਾਇਦਾ ਵਰਣਨ ਕਰ ਦਿੱਤਾ ਬੰਦਾ ਧਰਮ ਦੇ ਨਾਂ ਥੱਲੇ ਕਿਹੜੇ ਕਿਹੜੇ ਕਰਮ ਕਰ ਰਿਹਾ ਔਰ ਇਹਨਾਂ ਕਰਮਾਂ ਦਾ ਉਸਨੂੰ ਕੀ ਲਾਭ ਹੋ ਰਿਹਾ ਹੈ। ਸਤਿਗੁਰੂ ਐਂਡ ਰਿਜ਼ਲਟ ਵਿੱਚ ਆਖਦੇ ਨੇ, ਕੋਈ ਲਾਭ ਨਹੀਂ ਹੋ ਰਿਹਾ, ਸਿਰਫ ਸਮਾਂ ਖਰਾਬ ਹੋ ਰਿਹਾ ਹੈ। ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਜੀ ਦਾ ਬੋਲ ਤੁਸੀਂ ਜ਼ਰੂਰ ਪੜ੍ਹਿਆ ਹੋਵੇਗਾ ਧਿਆਨ ਨਾਲ। ਗੁਰੂ ਜੀ ਆਖਦੇ ਨੇ, ਨਾਥ ਫਿਰਿਓ ਲੀਏ ਸਾਤ ਸਮੁੰਦਰਮ, ਲੋਕ ਗਏ ਪਰ ਲੋਕ ਗਵਾਇਓ। ਸਮਾਂ ਖਰਾਬ ਕਰ ਰਿਹਾ, ਤੂੰ ਇੱਕ ਤੀਰਤ ਤੇ ਛੱਡ ਕੇ 68 ਤੀਰਥਾਂ ਤੇ ਨਾ, 68 ਤੀਰਥਾਂ ਦੀ ਬਜਾਏ ਵੀ ਤੂੰ ਨਾ 7 ਸਮੁੰਦਰਾਂ ਵਿੱਚ ਇਸ਼ਨਾਨ ਕਰ। ਪਰ ਮਿੱਤਰਾ ਚੇਤੇ ਰੱਖੀ, ਤੂੰ ਸਿਰਫ ਆਪਣਾ ਸਮਾਂ ਖਰਾਬ ਕਰ ਰਿਹਾ। ਨਾਥ ਫਿਰੋ ਲਈਏ ਸਾਤ ਸਮੁੰਦਰਾਂ, ਲੋਕ ਗਏ ਪਰ ਲੋਕ ਗਵਾਇਓ। ਪਿਆਰੇ ਇਹਨੂੰ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰੇ ਸਵਾਮੀ ਕੈ ਦੁਆਰੇ, ਦੀਜੈ ਬੁੱਧ ਬਿਬੇਕਾ, ਮੋਨ ਭਇਓ ਕਰਪਾਤੀ ਰਹੋ, ਨਗਨ ਫਿਰੋ ਬਨ ਮਾਹੀ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਿਧਾ ਛੁਟਕੈ ਨਾਹੀ। ਦੁਬਿਧਾ, ਮਨ ਹਰ ਵੇਲੇ ਨਾ ਇਸੇ ਖਿਆਲ ਵਿੱਚ ਰਹੇਗਾ, ਘਬਰਾਹਟ ਵਿੱਚ, ਹਾਏ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ, ਪਤਾ ਨਹੀਂ ਹੋਣਾ ਕਿ ਨਹੀਂ ਹੋਣਾ। ਪਰ ਨਾ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਕੀ ਹਜ਼ੂਰੀ ਵਿੱਚ ਨਾਮ ਜਪਣ ਵਾਲਾ ਬੰਦਾ ਜਦੋਂ ਇਸ ਹਾਲਤ ਵਿੱਚ ਟਿਕ ਜਾਂਦਾ ਨਾ, ਘਬਰਾਹਟ ਦੀ ਬਿਲਕੁਲ ਕੋਈ ਲੋੜ ਨਹੀਂ। ਮੇਰੀ ਰੱਖਿਆ ਕਰਨ ਵਾਲਾ ਰਾਖਾ ਏਕ ਹਮਾਰਾ ਸਵਾਮੀ, ਰਾਖਾ ਏਕ ਹਮਾਰਾ ਸਵਾਮੀ, ਉਹ ਸਦਾ ਮੇਰੇ ਅੰਗ ਸੰਗ ਹੈ, ਜਿੱਥੇ ਲੋੜ ਪਾਏਗੀ ਨਾ ਆਪੇ ਰੱਖਿਆ ਕਰ ਲਏਗਾ। ਯਕੀਨ ਜਾਣੋ, ਇਸ ਵਿਸ਼ਵਾਸ ਦੇ ਆਉਂਦਿਆਂ ਹੀ ਟਿਕਾਓ ਆਉਣਾ, ਵਰਨਾ ਨਹੀਂ ਜੇ ਆਉਣਾ। ਵਰਨਾ ਗੁਰੂ ਅਮਰਦਾਸ ਜੀ ਮਹਾਰਾਜ ਦਾ ਬਚਨ ਫਿਰ ਦੁਹਰਾ ਕੇ ਸੁਣ ਲੈਣਾ, ਕਰਮੀ ਸਹਿਜ ਨਾ ਉੱਠਦੇ ਵਿਣ ਸਹਿਜ ਹੈ ਸਹਸਾ ਨਾ ਜਾਏ, ਨਾ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿ ਸਹਿ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਕੋਈ ਤਰੀਕਾ ਹੈ ਧੋਣ ਦਾ? ਮਨ ਧੋਵੋ ਸ਼ਬਦ ਲਾਗੋ, ਬਸ ਆ ਇੰਨਾ ਹੀ ਹੱਲ। ਤੁਸੀਂ ਆਖੋ ਸ਼ਬਦ ਨਾ ਪੜ੍ਹਨਾ ਪਵੇ, ਭਾਵ ਸ਼ਬਦ ਜਾਪ ਨਾ ਕਰਨਾ ਪਵੇ, ਸ਼ਬਦ ਨਾ ਵਿਚਾਰਨਾ ਪਵੇ ਗੁਰੂ ਕਾ, ਮੈਂ ਹੋਰ ਕਈ ਕੁਛ ਕਰ ਲਵਾਂ, ਮੈਂ ਨੰਗੇ ਪੈਰੀ ਤੁਰ ਤੁਰ ਕੇ ਜਾਵਾਂ। ਜਾਓ ਭਾਈ ਤੁਹਾਡੀ ਖੁਸ਼ੀ। ਇੱਕ ਸੱਜਣ ਨਾਲ ਥੋੜ੍ਹੀ ਦੇਰ ਪਹਿਲਾਂ ਨਾਰਾਜ਼ ਹੋ ਗਿਆ ਮੇਰੇ ਨਾਲ, ਆਖਣ ਲੱਗੇ ਤੁਸੀਂ ਇਹ ਗੱਲ ਕਿਉਂ ਆਖੀ ਵੀ ਨੰਗੇ ਪੈਰੀ ਚੱਲ ਕੇ ਜਾਣਾ ਜਿਹੜਾ ਉਹ ਕੋਈ ਲਾਭ ਨਹੀਂ ਦਿੰਦਾ, ਨੰਗੇ ਪੈਰੀ ਤੇ ਜਾਣਾ ਚਾਹੀਦਾ। ਮੈਂ ਕਿਹਾ ਮਿੱਤਰਾ ਗੁਰੂ ਕਲਗੀਧਰ ਦੇ ਬੋਲ ਪੜ੍ਹੇ ਨੇ ਤੂੰ? ਕਹਿੰਦਾ ਜੀ ਕਿਹੜੇ ਬੋਲ? ਮੈਂ ਕਿਹਾ ਸਤਿਗੁਰੂ ਨੇ ਪਤਾ ਕੀ ਆਖਿਆ? ਬੰਦਰਾ ਸਦੀਵ ਪਾਏ ਨਾਂਗੇ ਫਿਰਤ ਹੈ, ਜੇ ਨੰਗੇ ਪੈਰ ਚੱਲ ਚੱਲ ਕੇ ਜਾਣ ਨਾਲ ਕੁਝ ਮਿਲਦਾ ਹੋਵੇ ਨਾ, ਬਾਂਦਰ ਸਾਰੀ ਜ਼ਿੰਦਗੀ ਜੰਗਲਾਂ ਵਿੱਚ ਨੰਗੇ ਪੈਰੀ ਰਹਿੰਦੇ ਨੇ, ਫਿਰ ਤੇ ਸਾਰੇ ਬ੍ਰਹਮ ਗਿਆਨੀ ਹੋ ਗਏ ਹੋਣੇ ਸਨ। ਗੁਰੂ ਕਲਗੀਧਰ ਦੇ ਬਚਨ ਇੱਥੋਂ ਤੱਕ ਠੀਕ ਹੈ ਕਿ ਜਿਸ ਵੇਲੇ ਤੁਸੀਂ ਪਹੁੰਚੋ ਧਰਮ ਸਥਾਨ ਤੇ, ਪਵਿੱਤਰਤਾ ਵਜੋਂ ਨਿਮਰਤਾ ਵਜੋਂ ਜੋੜੇ ਉਤਾਰ ਦਿਓ, ਪੈਰ ਧੋ ਲਓ, ਫਿਰ ਮਹਾਰਾਜ ਦੀ ਹਜ਼ੂਰੀ ਵਿੱਚ ਆਓ। ਠੀਕ, ਪਰ ਕੋਈ ਇਹ ਸੋਚੇ ਨਾ ਮੈਂ ਨੰਗੇ ਪੈਰੀ ਘਰ ਤੋਂ ਚੱਲ ਚੱਲ ਕੇ ਤੁਰ ਤੁਰ ਕੇ ਜਾਵਾਂ। ਖਿਮਾ ਕਰਿਓ, ਆਸਾ ਦੀ ਵਾਰ ਵਿੱਚ ਗੁਰੂ ਨੇ ਇਸ ਗੱਲ ਦਾ ਖੰਡਨ ਕਰ ਦਿੱਤਾ ਸੀ। ਪੱਗ ਉੱਤੇ ਤਾਣਾ ਆਪਣਾ ਕੀਆ ਕਮਾਣਾ, ਨੰਗੇ ਪੈਰੀ ਤੁਰਿਆ ਜਾਣਾ ਮਿੱਤਰਾ, ਆਪਣੇ ਕੀਤੇ ਹੋਏ ਕਰਮਾਂ ਦਾ ਦੁੱਖ ਹੀ ਹਾਸਲ ਕਰੇਗਾ, ਹੋਰ ਕੁਝ ਨਹੀਂ ਮਿਲਦਾ। ਇਸ ਲਈ ਬਜਾਏ ਇਸ ਦੇ ਕਿ ਤੂੰ ਕਰਮ ਕਾਂਡ ਵਿੱਚ ਫਸੇ, ਬਜਾਏ ਇਸ ਦੇ ਕਿ ਆਪਣੇ ਮਨ ਦੇ ਮਿੱਥੇ ਹੋਏ ਕਰਮ ਕਰੇ, ਬਜਾਏ ਇਸ ਦੇ ਕਿ ਆਪਣੇ ਮਨ ਮਰਜ਼ੀ ਦੇ ਕਰਮ ਕਰੇ, ਨਹੀਂ ਤੈਨੂੰ ਇੱਕੋ ਕੰਮ ਕਰਨਾ ਚਾਹੀਦਾ। ਕਿਹੜਾ? ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਆਪਣੇ ਮਨ ਨੂੰ ਟਿਕਾ ਕੇ ਭਾਵੇਂ ਇੱਕ ਛਿਣ ਲਈ ਹੀ ਸਹੀ, ਜਦੋਂ ਪਰਮੇਸ਼ਰ ਨੂੰ ਯਾਦ ਕਰੇਗਾ ਨਾ ਤੇਰੇ ਮਨ ਨੂੰ ਠੰਡ ਪੈ ਜਾਏਗੀ। ਭਗਤ ਕਬੀਰ ਸਾਹਿਬ ਜੀ ਜੋ ਕੁਝ ਫਰਮਾਨ ਕਰਦੇ ਨੇ ਆਪਾਂ ਲੜੀਵਾਰ ਵਿਚਾਰਦੇ ਹਾਂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ।
ਭਗਤ ਸਾਹਿਬ ਜੀ ਫਿਰ ਫੁਰਮਾਨ ਕਰਦੇ ਨੇ, ਬਹੁਤ ਵਾਰ ਧਰਮ ਦੇ ਨਾਂ ਤੇ ਧਰਮ ਪੁਸਤਕਾਂ ਵਿੱਚ ਕੇਵਲ ਮੰਨੀਆਂ ਗਈਆਂ ਗੱਲਾਂ, ਜੋ ਕੁਝ ਮਨ ਵਿੱਚ ਖਿਆਲ ਆਇਆ, ਮਿਥੀਆਂ ਹੋਈਆਂ ਗੱਲਾਂ ਲਿਖ ਦਿੱਤੀਆਂ ਗਈਆਂ। ਕਿਹੜੀਆਂ ਮਿਥੀਆਂ ਹੋਈਆਂ ਗੱਲਾਂ? ਮੈਂ ਇੱਕ ਦੋ ਖਿਆਲ ਤੁਹਾਡੇ ਸਾਹਮਣੇ ਰੱਖਣਾ, ਗੱਲ ਸਮਝੋ ਚਾਹ ਜਾਏਗੀ। ਇਹ ਹਾਲਾਂ ਪਿਛਲੇ ਮਹੀਨੇ ਦੀ ਗੱਲ ਹੈ। ਹਿੰਦੁਸਤਾਨੀ ਲੋਕਾਂ ਨੂੰ ਨਾ ਇਸ ਗੱਲ ਦੀ ਆਦਤ ਬਹੁਤ ਜ਼ਿਆਦਾ ਹੈ। ਪਿਛਲੇ ਮਹੀਨੇ ਬਿਹਾਰ ਵਿੱਚ ਇੱਕ ਮੰਦਿਰ ਬਣਾਇਆ ਗਿਆ, ਪਤਾ ਕਾਹਦਾ? ਕੋਰੋਨਾ ਮਾਈ ਦਾ ਮੰਦਿਰ, ਕਿਉਂਕਿ ਕੋਰੋਨਾ ਬਹੁਤ ਤੰਗ ਕਰ ਰਿਹਾ ਹੈ, ਮੌਤਾਂ ਹੋ ਰਹੀਆਂ ਨੇ ਇਸ ਵਾਇਰਸ ਨਾਲ, ਇਸ ਲਈ ਉਸ ਨੂੰ ਇੱਕ ਮਾਈ ਮੰਨ ਕੇ ਉਸਦੀ ਪੂਜਾ ਕਰਨ ਦੇ ਲਈ ਮੰਦਿਰ ਬਣਾ ਲਿਆ। ਆਦੇ ਕਾਹਦੇ ਲਈ? ਬਈ ਹੱਥ ਜੋੜ ਕੇ ਅਰਦਾਸ ਕਰੀਏ, ਹੇ ਕੋਰੋਨਾ ਮਾਈ ਤੂੰ ਨਾ ਆਪਣੀ ਕਰੋਪੀ ਸਾਈਡ ਤੇ ਬੰਦ ਕਰ ਦੇ। ਕੀ ਕਰੋਨਾ ਮਾਤਾ ਹੈ? ਇਸੇ ਲਈ ਇਸ ਗੱਲ ਦੇ ਵਿਰੁੱਧ ਹਾਈ ਕੋਰਟ ਵਿੱਚ ਮੁਕੱਦਮਾ ਹੋਇਆ, ਔਰ ਹਾਈ ਕੋਰਟ ਨੇ ਬਾਕਾਇਦਾ ਫੈਸਲਾ ਦਿੱਤਾ ਮੰਦਿਰ ਹਟਾ ਦਿੱਤਾ ਜਾਣਾ ਚਾਹੀਦਾ। ਬਟ ਫਾਰ ਯੋਰ ਕਾਇੰਡ ਇਨਫੋਰਮੇਸ਼ਨ, ਹਿੰਦੁਸਤਾਨ ਵਿੱਚ ਜੇ ਮੈਂ ਭੁੱਲਦਾ ਨਹੀਂ ਤੇ ਕਿਤਨੇ ਸਾਰੇ ਨੇਤਾ ਅਭਿਨੇਤਾ ਰਾਜ ਲੀਡਰ ਜਿਹੜੇ ਨੇ ਉਹਨਾਂ ਦੇ ਮੰਦਿਰ ਬਣੇ ਹੋਏ ਨੇ। ਸਚਿਨ ਤੇਂਦੁਲਕਰ ਦਾ ਮੰਦਿਰ ਹੈ, ਅਮਿਤਾਭ ਬੱਚਨ ਦਾ ਮੰਦਿਰ ਹੈ। ਕੀ ਸੋਚਦੇ ਹੋ ਬਈ ਇਹ ਦੇਵਤੇ ਨੇ? ਸਿਰਫ ਮਿਥੀਆਂ ਹੋਈਆਂ ਗੱਲਾਂ, ਜੋ ਮਨ ਵਿੱਚ ਖਿਆਲ ਆਇਆ ਉਸ ਦੀ ਪੂਜਾ ਕਰਨ ਲਈ। ਇਸੇ ਲਈ ਤੇ ਭਗਤ ਸਾਹਿਬ ਆਖਦੇ ਨੇ ਇਹਨਾਂ ਮਿੱਥੀਆਂ ਹੋਈਆਂ ਗੱਲਾਂ ਨੂੰ ਬਾਰ ਬਾਰ ਪੜ੍ਹਨ ਨਾਲ, ਵਿਚਾਰਨ ਨਾਲ ਜਾਂ ਕਰਨ ਨਾਲ ਭਾਈ ਹਿਰਦੇ ਨੂੰ ਸ਼ਾਂਤੀ ਨਹੀਂ ਆਉਣੀ। ਦਿਲ ਕਾ ਫਿਕਰ ਨਾ ਜਾਏ, ਦਿਲ ਦਾ ਫਿਕਰ ਨਹੀਂ ਖਤਮ ਹੁੰਦਾ, ਮਨ ਦਾ ਟਿਕਾਓ ਨਹੀਂ ਮਿਲਦਾ, ਮਨ ਨੂੰ ਸ਼ਾਂਤੀ ਨਹੀਂ ਆਉਂਦੀ।
ਟੁਕ ਦਮ ਕਰਾਰੀ ਜਾਓ ਕਰੋ ਹਾਜ਼ਰ ਹਜ਼ੂਰ ਖੁਦਾਏ,
ਬਜਾਏ ਇਸ ਦੇ ਕਿ ਤੂੰ ਮਿੱਥੀਆਂ ਹੋਈਆਂ ਗੱਲਾਂ ਨੂੰ ਤੁਰ ਤੁਰ ਕੇ, ਮਨ ਮੰਨ ਕੇ, ਪ੍ਰੈਕਟਿਸ ਕਰ ਕਰਕੇ ਦੁਖੀ ਹੁੰਦਾ ਰਵੇ, ਮਨ ਨੂੰ ਸ਼ਾਂਤੀ ਆ ਜਾਏਗੀ। ਟੁੱਕ ਦਮ ਕਰਾਰੀ ਜਾਓ ਕਰੋ, ਇੱਕ ਟੱਕ, ਇੱਕ ਟੁੱਕ, ਇੱਕ ਦਮ, ਕਰਾਰ ਚੈਨ ਸ਼ਾਂਤੀ, ਸ਼ਾਂਤੀ ਨਾਲ, ਇਕਾਗਰਤਾ ਨਾਲ ਇੱਕ ਛਿਣ ਲਈ ਤੂੰ ਨਾ ਆਪਣੇ ਮਨ ਨੂੰ ਜੇ ਇਕਾਗਰ ਕਰ ਲਵੇ ਨਾ ਤਾਂ ਕੀ ਹੋਵੇਗਾ, ਹਾਜ਼ਰ ਹਜ਼ੂਰ ਖੁਦਾਏ ਤੇਰੀ ਰੱਖਿਆ ਕਰਨ ਵਾਲਾ, ਤੇਰੇ ਤੇ ਮਿਹਰਬਾਨ, ਜਿਹੜਾ ਇਹੋ ਜਿਹਾ ਮਿਹਰਬਾਨ ਹੈ, ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕਉ ਦੇ ਦਾਨ, ਐਸਾ ਮਿਹਰਬਾਨ ਪ੍ਰਭੂ ਤੈਨੂੰ ਹਾਜ਼ਰ ਹਜ਼ੂਰ ਦਿਸ ਪਵੇ, ਮਨ ਦਾ ਸਾਰਾ ਜਿਹੜਾ ਫਿਕਰ ਹੈ, ਦੁੱਖ ਹੈ, ਸੰਤਾਪ ਹੈ, ਉਹ ਖਤਮ ਹੋ ਜਾਏ।
ਬੰਦੇ ਖੋਜ ਦਿਲ ਹਰ ਰੋਜ, ਨਾ ਫਿਰ ਪਰੇਸ਼ਾਨੀ ਮਾਹੇ।
ਇਹ ਬੰਦੇ ਬਜਾਏ ਇਸ ਦੇ ਕਿ ਤੂੰ ਸਿਰਫ ਮਿੱਥੀਆਂ ਹੋਈਆਂ ਗੱਲਾਂ ਦੇ ਮਗਰ ਤੁਰੇ, ਨਹੀਂ ਆਪਣੇ ਦਿਲ ਨੂੰ ਖੋਜ। ਚਲੋ ਦੁਨੀਆਂ ਦੇ ਮਗਰ ਲੱਗ ਕੇ ਕਈ ਵਾਰ ਬੜੇ ਧਰਮ ਕਰਮ ਕਰ ਲਈਦੇ ਨੇ, ਪਰ ਉਹਨਾਂ ਧਰਮ ਕਰਮਾਂ ਨੂੰ ਉਸਦਾ ਫਲ ਤੇ ਵੇਖ ਕੀ ਤੈਨੂੰ ਕੁਛ ਮਿਲਿਆ? ਮੈਂ ਇਹ ਗੱਲ ਆਖ ਲਵਾਂ, ਇਹ ਧਰਮ ਕਰਮ ਮੰਨਿਆ ਗਿਆ ਨਾ, ਥੋੜੇ ਦਿਨ ਪਹਿਲਾਂ ਕਰਵਾ ਚੌਥ ਦਾ ਵਰਤ ਲੰਘਿਆ, ਪੂਰੇ ਹਿੰਦੁਸਤਾਨ ਵਿੱਚ, ਪੂਰੇ ਹਿੰਦੂ ਸਮਾਜ ਵਿੱਚ ਇਹ ਮਨੌਤ ਹੈ ਕਿ ਜੇ ਉਸ ਦਿਨ ਇਸਤਰੀ ਭੁੱਖੀ ਰਵੇ ਇੱਕ ਦਿਨ ਤਾਂ ਉਸਦੇ ਘਰ ਵਾਲੇ ਦੀ ਉਮਰ ਲੰਬੀ ਹੋ ਜਾਏਗੀ। ਕਿਵੇਂ ਕਰਿਓ, ਅੱਜ ਤੱਕ ਜੋ ਕੁਝ ਅੰਕੜੇ ਦੱਸਦੇ ਨੇ ਉਹ ਤਾਂ ਇਹ ਆ ਕਿ ਬੰਦਿਆਂ ਦੀ ਉਮਰ ਕੋਈ ਨਹੀਂ ਜੋ ਵਧੀ, ਜਿੰਨੀ ਕੋਈ ਹੈ ਐਵਰੇਜ ਲਾਈਫ ਟਾਈਮ ਜਿਹੜਾ ਹੈਗਾ ਉਹ ਨਾ ਕੋਈ ਹੈ, ਕੋਈ ਨਹੀਂ ਜੇ ਵਧੀ। ਦੂਸਰਾ, ਬੰਦੇ ਦੀ ਉਮਰ ਵਧੇ ਇਸ ਲਈ ਇਸਤਰੀ ਨੂੰ ਲੋੜ ਹੈ ਕਿ ਉਹ ਵਰਤ ਰੱਖੇ, ਬੰਦੇ ਨੂੰ ਲੋੜ ਨਹੀਂ ਕਿ ਇਸਤਰੀ ਦੀ ਉਮਰ ਵੱਧ ਜਾਏ। ਮਿੱਥੇ ਹੋਏ ਕਰਮ ਨੇ ਨਾ ਜਿਹਨਾਂ ਦਾ ਕੋਈ ਮਤਲਬ ਨਹੀਂ। ਇਸੇ ਲਈ ਭਗਤ ਕਬੀਰ ਸਾਹਿਬ ਆਖਦੇ ਨੇ ਮਿੱਤਰਾ ਆਪਣੇ ਹਿਰਦੇ ਨੂੰ ਵਾਚ, ਆਪਣੇ ਹਿਰਦੇ ਨੂੰ ਦੇਖ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਐਵੇਂ ਪਰੇਸ਼ਾਨੀ ਵਿੱਚ ਨਾ ਫਿਰਿਆ ਰਹੋ, ਹਰ ਵੇਲੇ ਐਵੇਂ ਦੁਖੀ ਨਾ ਹੁੰਦਾ ਰਹੋ, ਆਪਣੇ ਦਿਲ ਨੂੰ ਜੇ ਵੇਖਣ ਦੀ ਤੈਨੂੰ ਜਾਚ ਆ ਜਾਏ ਇੱਕ ਦਿਨ ਆ ਜਾਏਗਾ, ਤੇਰੀਆਂ ਪਰੇਸ਼ਾਨੀਆਂ ਮੁੱਕ ਜਾਣਗੀਆਂ।
ਇਹੋ ਜੋ ਦੁਨੀਆ ਸਿਮਰ ਮੇਲਾ ਦਸਤਗੀਰੀ ਨਾਹੇ,
ਇਹ ਜਿਹੜੀ ਦੁਨੀਆ ਨਾ ਜਿਸ ਦੇ ਮਗਰ ਤੋਂ ਇੰਨਾ ਪਰੇਸ਼ਾਨ ਹੋਇਆ ਫਿਰਦਾ, ਇਹ ਤਾਂ ਇੱਕ ਸਿਹਰ ਮੇਲਾ ਹੈ। ਸਿਹਰ, ਸਿਹਰ ਦਾ ਆਖਰੀ ਅਰਥ ਹੈ ਜਾਦੂ, ਜਾਦੂ ਦਾ ਮੇਲਾ। ਤੁਸੀਂ ਬੜੀ ਵਾਰ ਵੇਖਿਆ ਹੋਣਾ ਜਾਦੂਗਰ ਨਾ ਤੁਹਾਡੇ ਸਾਹਮਣੇ ਆਪਣੀ ਮੁੱਠੀ ਨੂੰ ਖੋਲਣਗੇ, ਆਮ ਜਾਂ ਕਾਗਜ਼ ਨੂੰ ਨਾ ਤੁਹਾਨੂੰ ਰੁਪਈਏ ਬਣਾ ਕੇ ਵਿਖਾ ਦੇਣਗੇ। ਪਰ ਜੇ ਸੱਚਮੁੱਚ ਹੀ ਰੁਪਈਏ ਬਣਦੇ ਹੋਣ ਫਿਰ ਵਿਚਾਰੇ ਤੁਹਾਡੇ ਕੋਲ ਕਾਹਨੂੰ ਇੱਕ ਇੱਕ ਰੁਪਈਆ ਮੰਗਦੇ ਫਿਰਨ, ਇਹ ਤਾਂ ਸਿਰਫ ਜਾਦੂ ਹੈ, ਨਜ਼ਰ ਦਾ ਧੋਖਾ। ਦਿਸਦਾ ਬਈ ਕੁਝ ਹੋ ਰਿਹਾ, ਦਿਸਦਾ ਕਿ ਇਸ ਜਗਤ ਵਿੱਚੋਂ ਸੁੱਖ ਮਿਲੇਗਾ, ਪਰ ਮਿਲਦਾ ਕੋਈ ਨਹੀਂ। ਲੱਗਦਾ ਕਿ ਸਾਰਾ ਕੁਝ ਮੇਰਾ ਹੈ, ਪਰ ਸੱਚ ਜਾਣਿਆ ਕੁਝ ਵੀ ਮੇਰਾ ਨਹੀਂ। ਇੱਕ ਦਿਨ ਮੈਂ ਸਾਰਾ ਕੁਝ ਛੱਡ ਛਡਾ ਕੇ ਨਾ ਇੱਥੇ ਅਛੋਪ ਲਈ ਅਗਲੇ ਜਹਾਨੇ ਤੁਰ ਜਾਣਾ ਹੈ। ਇਹ ਤਾਂ ਦੁਨੀਆ ਐਵੇਂ ਇੱਕ ਉਹ ਵਾਲੀ ਜਾਦੂ ਦੀ ਖੇਡ ਹੈ ਜਿਹੜੀ ਹਰ ਵੇਲੇ ਸਾਨੂੰ ਭੁਲੇਖਾ ਪਾਈ ਰੱਖਦੀ ਹੈ, ਆਹ ਵੀ ਮੇਰਾ ਹੈ, ਆਹ ਵੀ ਮੇਰਾ ਹੈ, ਆਹ ਵੀ ਮੇਰਾ ਹੈ, ਆਹ ਵੀ ਸੁੱਖ ਦੇ ਸਕਦਾ ਹੈ, ਸ਼ਾਇਦ ਇਹ ਸ਼ਾਇਦ ਸੁੱਖ ਦੇ ਸਕਦੀ ਹੈ, ਪਰ ਇਹਨਾਂ ਸ਼ਾਇਆਂ ਨਾਲ ਭਾਈ ਕਦੇ ਸੁੱਖ ਨਹੀਂ ਮਿਲਦਾ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ, ਦਸਤਗੀਰ ਹੁੰਦਾ ਹੱਥ ਫੜਨਾ, ਦਸਣਾ ਹੁੰਦਾ ਹੱਥ, ਦਸਤਗੀਰ ਹੁੰਦਾ ਹੱਥ ਮਿਲਾਉਣਾ ਜਾਂ ਹੱਥ ਫੜਨਾ। ਅੰਤ ਵੇਲੇ ਜਗਤ ਵਿੱਚ ਕਿਸੇ ਬੰਦੇ ਨੇ ਤੇਰਾ ਹੱਥ ਨਹੀਂ ਉਹ ਫੜਨਾ, ਤੈਨੂੰ ਜਮਾਂ ਕੋਲੋਂ ਨਹੀਂ ਉਹ ਛੁਡਾਉਣਾ। ਉੱਥੇ ਤੇ ਤੈਨੂੰ ਹਰ ਹਾਲ ਆਪਣੇ ਕਰਮਾਂ ਦਾ ਲੇਖਾ ਦੇਣਾ ਪੈਣਾ, ਚੰਗਿਆਈਆਂ ਬੁਰਿਆਈਆਂ। ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜੇ ਬਚਣਾ ਚਾਹੁੰਦੇ ਤੇ ਅਗਲਾ ਕੰਮ ਜ਼ਰੂਰ ਕਰੀ, ਜਿਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੋਟੀ ਨਾਲ। ਵਰਨਾ ਚੇਤੇ ਰੱਖ ਇਹ ਜੋ ਦੁਨੀਆ ਸਿਹਰ ਮੇਲਾ, ਦੁਨੀਆ ਤਾਂ ਐਵੇਂ ਜਾਦੂ ਦਾ ਖੇਡ ਹੈ ਜਿਹੜਾ ਕਦੇ ਵੀ ਅੰਤ ਵਿੱਚ ਤੇਰੇ ਕੰਮ ਨਹੀਂ ਆਉਂਦਾ, ਤੇਰੇ ਹੱਥ ਨਹੀਂ ਆਉਂਦਾ।
ਦਰੂਬ ਪੜ ਪੜ ਖੁਸ਼ੀ ਹੋ, ਬੇਖਬਰ ਬਾਦ ਬਕਾਹੇ।
ਇਹ ਪੰਗਤੀ ਬੜੀ ਮਹੱਤਵਪੂਰਨ ਹੈ, ਪਰ ਇਸਨੂੰ ਜੇ ਠੀਕ ਤਰ੍ਹਾਂ ਸਮਝਣਾ ਹੋਵੇ ਨਾ, ਜਦੋਂ ਭਗਤ ਕਬੀਰ ਸਾਹਿਬ ਨੇ ਬਚਨ ਉਚਾਰਨ ਕੀਤੇ ਸਨ, ਉਸ ਬੈਕਗ੍ਰਾਉਂਡ ਨੂੰ ਸਾਨੂੰ ਆਪਣੀਆਂ ਨਜ਼ਰਾਂ ਸਾਹਮਣੇ ਲਿਆਉਣਾ ਪਏਗਾ। ਮੁਸਲਮਾਨਾਂ ਦਾ ਰਾਜ ਸੀ, ਹਿੰਦੂ ਸਮਾਜ ਉਸ ਵੇਲੇ ਗੁਲਾਮੀ ਵਾਲੀ ਹਾਲਤ ਵਿੱਚ ਜਿਉਂ ਰਿਹਾ ਸੀ। ਹਮਲਾਵਰ ਸਨ ਮੁਸਲਮਾਨ, ਇਸ ਲਈ ਆਪਣੇ ਆਪ ਨੂੰ ਬਿਹਤਰ ਸਮਝਦੇ ਸਨ, ਸੁਪਰੀਮ ਸਮਝਦੇ ਸਨ। ਇਸੇ ਕਰਕੇ ਦੋਵਾਂ ਫਿਰਕਿਆਂ ਵਿੱਚ ਨਫ਼ਰਤ ਬੜੀ ਪਸਰੀ ਹੋਈ ਸੀ। ਹਿੰਦੂ ਸਮਾਜ ਮੁਸਲਮਾਨਾਂ ਨੂੰ ਮਲੇਸ ਕਹਿ ਕੇ ਬੁਲਾਉਂਦਾ ਸੀ, ਤੇ ਮੁਸਲਮਾਨ ਹਿੰਦੂ ਸਮਾਜ ਨੂੰ ਆਮ ਕਰਕੇ ਲਾਲਾ ਜਾਂ ਗੁਲਾਮ ਜਾਂ ਕਾਫਰ ਕਹਿ ਕੇ ਬੁਲਾਉਂਦੇ ਸਨ। ਇੰਨੀ ਨਫ਼ਰਤ ਹੈ। ਹੁਣ ਉਸ ਨਫ਼ਰਤ ਵਿੱਚ ਲਗਾਤਾਰ ਇਹ ਗੱਲ ਵੀ ਲਗਾਤਾਰ ਚੱਲਦੀ ਰਹਿੰਦੀ ਹੈ ਵੀ ਤੁਹਾਡਾ ਧਰਮ ਮਾੜਾ ਹੈ, ਤੇ ਹੁੰਦਾ ਪਤਾ ਕੀ ਹੈ, ਮਨੋ ਹੀ ਗੱਲਾਂ ਘੜ ਘੜ ਕੇ ਨਾ ਵੀ ਤੁਹਾਡੇ ਧਰਮ ਗ੍ਰੰਥਾਂ ਵਿੱਚ ਆਹ ਲਿਖਿਆ ਹੈ, ਦਰੋਗ ਦਰੋਗ ਮੈਨੂੰ ਹੁੰਦਾ ਝੂਠ, ਝੂਠ ਹੀ ਗੱਲਾਂ ਘੜ ਘੜ ਕੇ ਵੀ ਤੁਹਾਡਾ ਧਰਮ ਇਸ ਗੱਲੋਂ ਮਾੜਾ, ਤੁਹਾਡਾ ਧਰਮ ਇਸ ਗੱਲੋਂ ਮਾੜਾ। ਭਗਤ ਕਬੀਰ ਸਾਹਿਬ ਆਖਦੇ ਨੇ, ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾ ਹੈ। ਇੱਕ ਦੂਜੇ ਉੱਤੇ ਝੂਠੀਆਂ ਤੁਹਮਤਾਂ, ਝੂਠੇ ਇਲਜ਼ਾਮ ਲਾ ਲਾ ਕੇ, ਧਰਮ ਗ੍ਰੰਥਾਂ ਦੇ ਬਾਰੇ ਵਿੱਚ ਵੀ ਝੂਠ ਬੋਲ ਬੋਲ ਕੇ ਬੇਖਬਰ ਹੀ ਵਾਧੂ ਗੱਲਾਂ ਕਰਦੇ ਰਹਿੰਦੇ ਨੇ, ਵਾਧੂ ਬਕ ਬਕ ਕਰਦੇ ਨੇ, ਬੇਖਬਰ ਬਾਦ ਬਕਾ ਹੈ।
ਹੱਕ ਸੱਚ ਖਾਲਕ ਖਲਕ ਮਿਆਨੀ, ਸਿਆਮ ਮੂਰਤ ਨਾਹੇ।
ਇਹ ਨਹੀਂ ਜਾਣਦੇ ਕਿ ਹੱਕ ਭਾਵ ਅਕਾਲ ਪੁਰਖ ਵਾਹਿਗੁਰੂ, ਹੱਕ ਮਹਿਣੇ ਸੱਚ ਹੁੰਦਾ, ਸੱਚ ਮਹਿਣੇ ਵੀ ਸੱਚ ਹੁੰਦਾ। ਜਿਹੜਾ ਸੱਚਾ ਅਕਾਲ ਪੁਰਖ ਵਾਹਿਗੁਰੂ ਹੈ, ਹੇ ਭਾਈ, ਜਿਹੜਾ ਸੱਚਾ ਪ੍ਰਭੂ ਹੈ, ਉਹ ਤੇ ਖਲਕਤ ਵਿੱਚ ਵੱਸਦਾ, ਨਾ ਤਾਂ ਉਹ ਸਿਆਮ ਮੂਰਤ ਵਿੱਚ ਹੈ, ਸ਼ਿਆਮ ਮੂਰਤ, ਸ਼ਿਆਮ ਦੀ ਮੂਰਤ ਅਥਵਾ ਕਾਲੇ ਰੰਗ ਦੀ ਮੂਰਤ। ਲਫ਼ਜ਼ ਸ਼ਿਆਮ ਦਾ ਮਤਲਬ ਹੀ ਕਾਲਾ ਹੁੰਦਾ ਹੈ। ਕਾਲੀ ਨਾਗ ਦੇ ਹਮਲੇ ਕਰਕੇ ਸ਼ਿਆਮ ਦਾ ਰੰਗ ਕਾਲਾ ਹੋ ਗਿਆ, ਜਿਸ ਕਰਕੇ ਉਸਦੀਆਂ ਮੂਰਤਾਂ ਵੀ ਕਾਲੀਆਂ ਬਣਾਈਆਂ ਜਾਣ ਲੱਗੀਆਂ। ਭਗਤ ਸਾਹਿਬ ਸਪਸ਼ਟ ਤੌਰ 'ਤੇ ਵਰਣਨ ਕਰਦੇ ਨੇ, ਨਾ ਤਾਂ ਉਹ ਸ਼ਿਆਮ ਮੂਰਤ ਵਿੱਚ ਹੈ, ਨਾ ਕਿਤੇ ਹੋਰ ਹੈ, ਬਲਕਿ ਉਹ ਤੇ ਖਲਕਤ ਵਿੱਚ ਪਿਆ ਵੱਸਦਾ। ਜੇ ਕਿਤੇ ਤੂੰ ਪ੍ਰਭੂ ਨੂੰ ਹਾਜ਼ਰ ਨਾਜ਼ਰ ਜਾਣ ਲਵੇਂ।
ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰ ਦਨ ਬੂਦੇ।
ਅਸਮਾਨ ਮਿਆਨੇ ਸਰਵ ਵਿਆਪਕ, ਭਾਵੇਂ ਅਸਮਾਨ ਮਿਆਨੇ ਦੇ ਅਰਥ ਹੋਰ ਵੀ ਕੀਤੇ ਜਾ ਸਕਦੇ ਨੇ, ਪਰ ਸੌਖਾ ਅਰਥ ਹੈ ਆਸਮਾਨ ਵਿੱਚ ਵਿਆਪਕ ਹੈ, ਆਸਮਾਨ ਵਾਂਗ ਵਿਆਪਕ ਹੈ ਅਕਾਲ ਪੁਰਖ ਵਾਹਿਗੁਰੂ। ਅਸਮਾਨ ਮਿਆਨੇ ਲਹੰਗ ਦਰੀਆ, ਭਾਈ ਅਕਾਲ ਪੁਰਖ ਵਾਹਿਗੁਰੂ ਤਾਂ ਦਰਿਆ ਵਾਂਗ ਵਿਆਪਕ ਹੈ, ਤੂੰ ਕਿਉਂ ਨਹੀਂ ਉਸ ਪਵਿੱਤਰ ਦਰਿਆ ਰੂਪ ਵਾਹਿਗੁਰੂ ਦੇ ਪ੍ਰੇਮ ਵਿੱਚ ਇਸ਼ਨਾਨ ਕਰਦਾ। ਗੁਸਲ ਕਰਦਨ ਬੂਦ, ਗੁਸਲ ਗੁਸਲ ਮੈਨੇ ਇਸ਼ਨਾਨ ਕਰਨਾ ਹੁੰਦਾ, ਕਿਉਂ ਨਹੀਂ ਤੂੰ ਉਸ ਸਰਵ ਵਿਆਪਕ ਪ੍ਰਭੂ ਦਰਿਆ ਰੂਪ ਪ੍ਰਭੂ ਵਿੱਚ ਉਸਦੇ ਪ੍ਰੇਮ ਵਿੱਚ ਇਸ਼ਨਾਨ ਕਰਦਾ।
ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾ ਮੌਜੂਦ।
ਉਸ ਲਈ ਫਕਰ ਕਰ, ਫਕਰ ਫਕੀਰੀ ਤੋਂ, ਫਕੀਰੀ ਕਰਨ ਵਾਲਾ ਫਕਰ ਹੈ, ਫਕਰ ਕਰ ਭਾਵ ਫਕੀਰੀ ਕਰ, ਭਗਤੀ ਭਾਵ ਵਿੱਚ ਆ। ਦਾਇਮ ਲਾਏ ਚਸ਼ਮੇ, ਉਹ ਤੇ ਕਾਇਮ ਦਾਇਮ ਹੈ, ਅੱਖਾਂ ਖੋਲ ਕੇ ਤੇ ਵੇਖ। ਉਹ ਤੇ ਸਦੀਵੀ ਸਰਵ ਵਿਆਪਕ ਹੈ, ਤੂੰ ਆਪਣੀਆਂ ਅੱਖਾਂ ਖੋਲ ਕੇ ਤਾਂ ਵੇਖ, ਜੈ ਤਹਾਂ ਮੌਜੂਦ, ਉਹ ਤੇ ਹਰ ਪਾਸੇ ਸਰਵ ਵਿਆਪਕ ਹੈ।
ਅੱਲਾਹ ਪਾਕ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋ।
ਸਰਵ ਵਿਆਪਕ ਅਕਾਲ ਪੁਰਖ ਵਾਹਿਗੁਰੂ ਅੱਲਾਹ। ਵਾਹ, ਮੈਂ ਕੱਲ ਵੀ ਬੇਨਤੀ ਕਰ ਰਿਹਾ ਸਾਂ, ਗੁਰੂ ਨੂੰ ਨਾ ਕਿਸੇ ਵੀ ਵਾਹਿਗੁਰੂ ਦੀ ਸੂਚਨਾ ਦੇਣ ਵਾਲੇ ਲਫਜ਼ ਤੋਂ ਨਾ ਨਫ਼ਰਤ ਸੀ ਨਾ ਵਿਰੋਧ ਸੀ। ਭਾਵੇਂ ਉਹ ਲਫਜ਼ ਰਾਮ ਹੋਵੇ, ਭਾਵੇਂ ਉਹ ਸ਼ਿਆਮ ਹੋਵੇ, ਭਾਵੇਂ ਅੱਲਾਹ ਹੋਵੇ, ਭਾਵੇਂ ਖੁਦਾ ਹੋਵੇ, ਅੱਲਾਹ ਪਾਕ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਕੇਵਲ ਪਰਮੇਸ਼ਰ ਹੀ ਪਵਿੱਤਰ ਹੈ ਤਾਂ ਸ਼ੱਕ ਕਰਾਣਾ ਜੇ ਉਸ ਵਰਗਾ ਕੋਈ ਹੋਰ ਹੋਵੇ? ਨਹੀਂ, ਸਿਰਫ ਵਾਹਿਗੁਰੂ ਹੀ ਸਰਵ ਵਿਆਪਕ ਹੈ।
ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋ।
ਇਹ ਕਬੀਰ ਕਰੀਮ ਅਕਾਲ ਪੁਰਖ ਵਾਹਿਗੁਰੂ ਕਰਮ ਕਰਨ ਵਾਲਾ ਸਦਾ ਹੀ ਬਖਸ਼ਿਸ਼ਾਂ ਕਰਦਾ ਹੈ, ਬਖਸ਼ਿਸ਼ਾਂ ਕਰਦਾ ਤੇ ਜਾਣਦਾ, ਸਾਰਿਆਂ ਉੱਤੇ ਰਹਿਮਤਾਂ ਕਰਦਾ, ਇਹੋ ਜਿਹਾ ਮਿਹਰਬਾਨ ਹੈ। ਐਸੇ ਪ੍ਰਭੂ ਨੂੰ ਯਾਦ ਕਰ ਤਾਂ ਕਿ ਤੇਰਾ ਹਿਰਦਾ ਨਿਰਮਲ ਹੋ ਜਾਏ। ਇਸ ਤੋਂ ਪਹਿਲਾਂ ਕਿ ਆਪਾਂ ਆਖਰੀ ਪੰਕਤੀਆਂ ਦੁਬਾਰਾ ਪੜ੍ਹੀਏ ਤੇ ਸਮਾਪਤੀ ਵੱਲ ਵਧੀਏ, ਮੈਂ ਬਹੁਤ ਧੰਨਵਾਦੀ ਹਾਂ ਆਦਰਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਹਰਗ੍ਰੰਥੀ ਸਾਹਿਬ ਹੋਰਾਂ ਦਾ, ਜਿਨ੍ਹਾਂ ਨੇ ਬੜੇ ਪਿਆਰ ਨਾਲ ਆਪ ਸੰਦੇਸ਼ ਦੇ ਕੇ ਆਵਾਜ਼ ਮਾਰ ਕੇ ਗੁਰੂ ਕੇ ਬਚਨ ਆਪ ਸਰਬੱਤ ਨੂੰ ਸੁਣਾਉਣ ਦਾ ਸੁਭਾਗ ਅਵਸਰ ਪੈਦਾ ਕੀਤਾ, ਬਣਾਇਆ। ਸਤਿਗੁਰੂ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਉਹਨਾਂ ਨੂੰ ਸਦਾ ਸਿਹਤਯਾਬੀ ਬਖਸ਼ਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ, ਪ੍ਰਧਾਨ ਸਾਹਿਬ, ਮੈਂ ਇਹਨਾਂ ਦਾ ਵੀ ਹਾਰਦਿਕ ਤੌਰ 'ਤੇ ਧੰਨਵਾਦੀ ਹਾਂ ਜਿਹੜੇ ਸਦਾ ਪਿਆਰ ਦਿੰਦੇ ਨੇ। ਦਰਅਸਲ ਅਮਰੀਕਾ ਵਿੱਚ ਰਹਿੰਦਿਆਂ, ਹਜ਼ਾਰਾਂ ਮੀਲ ਦੂਰ ਵੱਸਦਿਆਂ, ਮਨ ਵਿੱਚ ਸਦਾ ਇਹ ਇੱਕ ਟੀਸ ਬਣੀ ਰਹਿੰਦੀ ਹੈ, ਕਦੋਂ ਮੌਕਾ ਆਵੇਗਾ ਜਦੋਂ ਗੁਰੂ ਕੀਆਂ ਸੰਗਤਾਂ ਦੇ ਫਿਰ ਦਰਸ਼ਨ ਕਰਨ ਦਾ ਸੁਭਾਗ ਅਵਸਰ ਹਾਸਲ ਹੋਵੇਗਾ, ਕਦੋਂ ਗੁਰੂ ਦੇ ਚਰਨਾਂ ਵਿੱਚ ਪਹੁੰਚ ਸਕਾਂਗੇ। ਪਰ ਮੈਂ ਸ਼ੁਕਰਾਨਾ ਅਦਾ ਕਰਦਾ ਸਤਿਗੁਰੂ ਦਾ ਕਿ ਰਹਿਮਤ ਕਰਦੇ ਰਹੇ ਸਦਾ, ਜਿੱਥੇ ਦਰਸ਼ਨ ਮਿਲੇ ਹੋ ਜਾਂਦੇ ਨੇ ਉੱਥੇ ਸੰਗਤ ਨਾਲ ਗੁਰੂ ਕੇ ਬਚਨ ਸਾਂਝੇ ਕਰਨ ਦਾ ਸੁਭਾਗ ਅਵਸਰ ਵੀ ਮਿਲਦਾ। ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਓ ਆਪਾਂ ਅੰਤਿਮ ਪੰਕਤੀਆਂ ਇੱਕ ਵਾਰ ਫਿਰ ਉਚਾਰਨ ਕਰੀਏ।
ਅੱਲਾਹ ਪਾਕ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋ। ਕਬੀਰ